ਕਿਰਪਾ ਰਾਜਾ ਉਹ ਮਹਾਂਪੁਰਸ਼ਾਂ ਨੇ ਨਾਲ ਵਿਚਾਰ ਵਟਾਂਦਰਾ ਹੋ ਉਹਨੂੰ ਦੇਵੀ ਉੱਤੇ ਇਹ ਚਾਰ ਸੀ ਵੀ ਦੇਵੀ ਮੈਨੂੰ ਗਿਆਨ ਕਰੇਗੀ। ਸਾਧ ਸੰਗਤ ਜੀ, ਦੇਵਤੇ ਤਾਂ ਆਪ ਮੁਕਤ ਨਹੀਂ, ਦੂਸਰੇ ਨੂੰ ਕੈਸੇ ਮੁਕਤ ਕਰ ਦੇਣਗੇ? ਮੁਕਤ ਤਾਂ ਉਹੀ ਕਰੇਗਾ ਜਿਹੜਾ ਆਪ ਮੁਕਤ ਹੋਵੇਗਾ। ਆਪ ਮੁਕਤ ਮੁਕਤ ਕਰੇ ਸੰਸਾਰ ਇਸ ਜਨ ਕੋ ਇੱਕ ਵਾਰ ਨਹੀਂ। ਕਈ ਤਾਂ ਕਹਿੰਦੇ ਨੇ ਸੰਤਾਂ ਨੂੰ ਕਿਉਂ ਮੱਥਾ ਟੇਕਦੇ ਹੋ, ਇੱਕ ਵਾਰ ਨਹੀਂ ਇੱਥੇ ਦੱਸਿਆ, ਸਦਾ ਸਦਾ ਕਰੋ ਨਮਸਕਾਰ ਹਮੇਸ਼ਾ ਹੀ। ਇਹ ਤਾਂ ਗੁਰਬਾਣੀ ਦੱਸਦੀ ਆ, ਹੁਣ ਕੋਈ ਬਾਹਰਲੀ ਕਵਿਤਾ ਨਹੀਂ ਆਪਾਂ ਨੇ ਬੋਲਣੀ। ਜੋ ਗੁਰੂ ਕਹਿੰਦਾ ਉਸੇ ਤਰ੍ਹਾਂ ਹੀ ਆਪਾਂ ਨੇ ਮੰਨਣਾ, ਉਸੇ 'ਤੇ ਸ਼ਰਧਾ ਰੱਖਣੀ ਹੈ, ਉਸੇ 'ਤੇ ਹੀ ਆਪਣਾ ਜੀਵ ਉਲਟਾਨਣਾ। ਜਿਹਦਾ ਅੰਮ੍ਰਿਤ ਛਕਿਆ ਹੋਇਆ, ਚਾਹੇ ਗੁਰਸਿੱਖ ਹੈ, ਚਾਹੇ ਉਹ ਮਹਾਂਪੁਰਸ਼ ਹੈ, ਚਾਹੇ ਉਹ ਭਗਤ ਹੈ, ਚਾਹੇ ਉਹ ਹਰਿਜਨ ਹੈ, ਚਾਹੇ ਕੋਈ ਹੈ, ਨਾ ਉਹਦਾ ਕੋਈ ਸਵਾਲ ਨਹੀਂ। ਇਸੇ ਬਾਣੀ ਦੇ ਅਨੁਸਾਰ ਜੀਵ ਨੂੰ ਉਤਾਰਨਾ ਸਾਧਨ। ਹੁਣ ਉਹ ਦੇਵੀ ਨੂੰ ਸਿੱਧ ਕਰਦਾ ਸੀ, ਕਹਿਣ ਲੱਗਿਆ ਨਹੀਂ ਦੇਵੀ ਮੁਕਤ ਕਰੇਗੀ। ਦੇਵੀ ਮਹਾਂਪੁਰਸ਼ ਕਹਿੰਦੇ ਭਾਈ ਮੁਕਤ ਤਾਂ ਗਿਆਨ ਸੇ ਹੈ, ਗਿਆਨ ਜਿਤਨਾ ਚਿਰ ਇਸ ਨੂੰ ਆਪਣੇ ਸਰੂਪ ਦਾ ਨਹੀਂ ਹੁੰਦਾ ਉਤਨਾ ਚਿਰੇ ਮੁਕਤ ਨਹੀਂ ਹੋ ਸਕਦਾ। ਕਦੇ ਵੀ ਕਰੋੜਾਂ ਯੁੱਗ ਫਿਰੀ ਜਾਵੇ ਦੁਨੀਆਂ ਉੱਤੇ, ਨਹੀਂ ਗਿਆਨ ਤੋਂ ਬਗੈਰ ਮੁਕਤੀ ਹੋਵੇਗੀ। ਸ਼ਰਧਾ ਮਾਨਿੰਗ ਲਵ ਸਿੰਘ ਗਿਆਨ, ਜਾਣੀ ਜਿੱਥੇ ਦੀ ਸ਼ਰਧਾ, ਸ਼ਰਧਾ ਸਾਡੀ ਬਾਣੀ 'ਤੇ ਹੈ। ਬਾਣੀ ਜੋ ਕਹਿੰਦੀ ਹੈ, ਜਿੱਧਰ ਨੂੰ ਬਾਣੀ ਪ੍ਰੇਰਦੀ ਹੈ ਅਸੀਂ ਤਾਂ ਉੱਧਰ ਨੂੰ ਜਾਣਾ। ਜੋ ਸਾਡਾ ਗੁਰੂ ਕਹਿੰਦਾ ਅਸੀਂ ਤਾਂ ਉਹ ਕਰਨਾ ਸਾਧਨ, ਕਿਸੇ ਦੀ ਨਹੀਂ ਮੰਨਣੀ ਹੈ। ਜੋ ਸਾਡਾ ਗੁਰੂ ਕਹਿੰਦਾ, ਗੁਰੂ ਤਾਂ ਕਹਿੰਦਾ ਜਿਸ ਵੱਖਰ ਕੋ ਲੈਣ ਤੋਂ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਉਹ ਇੱਥੇ ਲਿਖ ਦਿੰਦਾ ਵੀ ਗੁਰੂ ਘਰੋਂ ਪਾਇਆ। ਉਸ ਵਕਤ ਸਨ ਪੰਜਵੇਂ ਪਾਤਸ਼ਾਹ ਮਹਾਰਾਜ ਜੀ, ਉਹ ਨਹੀਂ ਸੀ ਲਿਖ ਸਕਦੇ, ਲਿਖਿਆ ਵੀ ਕਈ ਜਗ੍ਹਾ। ਇਉਂ ਕਰਕੇ ਜਿਹੜੇ ਚਾਹ ਇੱਕੋ ਹੀ ਲਿਖਾਇਕ ਜਾਣੇ ਇੱਕੋ ਹੀ ਹੁੰਦੇ ਹਨ, ਇਹਨਾਂ 'ਚ ਫਰਕ ਨਹੀਂ ਹੁੰਦਾ ਸ਼ਬਦਾਂ 'ਚ। ਇਉਂ ਕਰਕੇ ਸਰ ਉਹ ਰਾਜਾ ਕਰਕੇ ਉਹਨੇ ਨਹੀਂ ਮੰਨੀ ਮਹਾਂਪੁਰਸ਼ਾਂ ਦੀ। ਕਹਿੰਦੇ ਚੰਗਾ ਰਾਜ ਨੂੰ ਤਾਂ ਸਾਂਪ ਜਿੱਤ ਹੁੰਦੇ ਨੇ ਮਹਾਂਪੁਰਸ਼ ਤਾਂ, ਚੰਗਾ ਤੇਰੀ ਮਰਜ਼ੀ ਹੈ। ਕਹਿੰਦੇ ਇਹ ਮੁਕਤਾ ਗਿਆਨ 'ਤੇ ਹੋਵੇਗੀ। ਮਹਾਂਪੁਰਸ਼ ਚਲੇ ਗਏ ਸਾਧ ਸੰਗਤ। ਹੁਣ ਉਸਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਦੇਵਤਾ ਦੇ ਕਮਰੇ ਦੇ ਵਿੱਚ ਜਾ ਕੇ ਬੈਠ ਗਿਆ, ਨੇਤਰ ਮੀਟਲੇ, ਨੇਤਰ ਮੀਟ ਕੇ ਜਾਪ ਕਰਨ ਲੱਗ ਗਿਆ ਆਪਣੇ ਦੇਵਤਾ ਦਾ। ਆਕਾਸ਼ਵਾਣੀ ਹੋਈ ਉਸ, ਆਕਾਸ਼ਵਾਣੀ ਉਸ ਨੂੰ ਕਹਿੰਦੇ ਨੇ ਸਾਧ ਸੰਗ, ਜਿਹੜੀ ਪਰਮੇਸ਼ਰ ਕਨੀ ਆਉਂਦੀ ਹੁੰਦੀ ਹੈ। ਜਦ ਮੈਂ ਨਿਕਿਆ ਜਾ ਸਾਂ, ਮੈਂ ਸੁਣਦਾ ਹੁੰਦਾ ਵੀ ਆਕਾਸ਼ਵਾਣੀ ਹੁੰਦੀ ਹੈ ਕੋਈ, ਜੋ ਜਦ ਤਾਂ ਕੋਈ ਪਤਾ ਹੀ ਨਹੀਂ ਸੀ ਨਾ, ਸੁਣਦੇ ਹੁੰਦੇ ਸੀ ਵੀ ਆਕਾਸ਼ਵਾਣੀ ਹੁੰਦੀ ਹੈ। ਹੁਣ ਪਤਾ ਲੱਗਿਆ ਵੀ ਹੈ ਆਕਾਸ਼ਵਾਣੀ ਕੋਈ। ਜਦ ਕੋਈ ਚੀਜ਼ ਕਰਦਾ ਉਸ 'ਤੇ ਫਿਰ ਉਹ ਅਨੁਭਵ ਹੁੰਦੀ ਹੈ, ਸਾਧ ਸੰਗਤ ਦੇ ਪਤਾ ਲੱਗ ਜਾਂਦਾ ਹਾਂ ਆਕਾਸ਼ਵਾਣੀ ਹੁੰਦੀ ਹੈ, ਹੁੰਦੀ ਹੈ ਪਰਮੇਸ਼ਰ ਕਨੀਆਂ, ਹੁੰਦੀ ਹੈ ਪਰਮੇਸ਼ਰ ਦੇ ਪਿਆਰਿਆਂ ਦੀ। ਉਹ ਵੀ ਚੰਗੀ ਸਾਧਨਾ ਕਰਨ ਵਾਲੇ ਨੂੰ ਹੁੰਦੀ ਹੈ, ਇਹ ਨਹੀਂ ਹੁੰਦੀ ਹੈ। ਹੁਣ ਉਹਨੂੰ ਆਕਾਸ਼ਵਾਣੀ ਹੋਈ, ਜਿਸ ਤਰ੍ਹਾਂ ਕਬੀਰ ਜੀ ਨੂੰ ਹੋਈ ਸੀ ਆਕਾਸ਼ਵਾਣੀ, ਕਬੀਰ ਸਾਹਿਬ ਨੂੰ ਵੀ ਹੋਈ ਸੀ। ਉਹ ਵੀ ਉਈ ਬੰਦਗੀ ਕਰਦੇ ਸਨ ਸਾਰੀ ਸਾਰੀ ਰਾਤ ਬੈਠ ਕੇ, ਕਿਉਂ ਬਰਾਗ ਲੱਗ ਗਿਆ ਨਾ ਪਰਮੇਸ਼ਰ ਦੇ ਮਿਲਣ ਦਾ। ਜਿਤਨਾ ਚਿਰ ਇਸ ਨੂੰ ਬਰਾਗ ਨਹੀਂ ਲੱਗਦਾ ਸਾਧ ਸੰਗਤ, ਇਹਦੇ ਮਨ ਤੋਂ ਮਾਇਆ ਨਹੀਂ ਲੈ ਸਕਦੀ। ਜਿੰਨਾ ਚਿਰ ਮਾਇਆ ਨਹੀਂ ਲੈਂਦੀ, ਇਹਨੂੰ ਸਰੂਪ ਦਾ ਲਖਤਾ ਨਹੀਂ ਹੋ ਸਕਦੀ ਆਪਣੀ। ਜਿੰਨਾ ਚਿਰ ਸਰੂਪ ਦੀ ਲਖਤਾ ਨਹੀਂ ਹੁੰਦੀ, ਇਹ ਜੀਵਨ ਮੁਕਤ ਨਹੀਂ ਹੋ ਸਕਦਾ। ਜਿੰਨਾ ਚਿਰ ਇਹ ਜੀਵਨ ਮੁਕਤ ਨਹੀਂ ਹੋ ਸਕਦਾ, ਦੇਹ ਮੁਕਤੀ ਨਹੀਂ ਪ੍ਰਾਪਤ ਹੋਣੀ। ਆਇਓ ਕਰਕੇ ਉਸਦੇ ਦੇਵਤਾ ਨੇ ਉਸਨੂੰ ਕਿਹਾ ਹੈ, ਮੂਰਖ, ਤੂੰ ਮਹਾਂਪੁਰਖਾਂ ਦੀ ਬਰਾਬਰੀ ਕਰਦਾ ਸੀ, ਤੂੰ ਮੇਰੇ ਕੋਲੋਂ ਮੁਕਤ ਚਾਹੁੰਦਾ? ਮੈਂ ਤਾਂ ਆਪ ਮੁਕਤ ਨਹੀਂ, ਤੈਨੂੰ ਮੁਕਤ ਕਿਵੇਂ ਕਰ ਦਿਆਂਗਾ? ਜੇ ਤੂੰ ਮੁਕਤੀ ਚਾਹੁੰਦਾ ਤਾਂ ਮਹਾਂਪੁਰਸ਼ਾਂ ਦੀ ਸੰਗਤ ਕਰ, ਜਿਹੜੇ ਪਰਮੇਸ਼ਰ ਨੂੰ ਮਿਲੇ ਹੋਏ ਨੇ ਤੂੰ ਉਹਨਾਂ ਦੀ ਸੰਗਤ ਕਰ। ਜਾ ਕੇ ਦੱਸਿਆ ਵੀ ਜੈਸਾ ਸੇਵੇ ਤੈਸਾ ਹੋਵੇ, ਚਾਹੇ ਜਿਹਦੀ ਕੋਈ ਸੰਗਤ ਕਰਦਾ ਉਹੀ ਜੀ ਰੰਗਤ ਚੜ੍ਹ ਜਾਂਦੀ ਹੈ। ਇਉਂ ਕਰਕੇ ਟੀਪਾ ਰਾਜਾ ਨੇ ਫਿਰ ਜਾਣੀ ਦੇਵਤਾ ਦੀ ਉਪਾਸਨਾ ਛੱਡ ਕੇ ਫਿਰ ਉਹ ਮਹਾਂਪੁਰਸ਼ਾਂ ਦੀ ਸੰਗਤ ਕਰਨ ਲੱਗਿਆ। ਸਾਧ ਸੰਗਤ ਕਰਦਿਆਂ ਕਰਦਿਆਂ ਬਿਰਤੀ ਚੜ੍ਹ ਗਈ ਸਾਧ ਸੰਗਤ, ਬਿਰਤੀ ਚੜ੍ਹਨ ਤੋਂ ਉਸਨੂੰ ਆਪਣੇ ਸਰੂਪ ਦੀ ਜਾਣੀ ਪਛਾਣ ਕਹਿ ਲਓ, ਚਾਹੇ ਲਖਤਾ ਕਹਿ ਲਓ, ਚਾਹੇ ਦੇ ਉਹ ਸਰੂਪ ਦੇ ਵਿੱਚ ਲਾਇ ਹੋ ਗਿਆ ਕਹਿ ਦੇ, ਉਹਦੇ ਵਿੱਚ ਲਾਇ ਹੋ ਜਾਣਾ, ਉਸ ਨੂੰ ਜਾਣ ਲੈਣਾ ਕਹਿ ਦੇ ਇਸ ਰੂਪ ਨੂੰ, ਉਸ ਨੂੰ ਫਿਰ ਕਹਿੰਦੇ ਗਿਆਨ ਕਹਿੰਦੇ ਅੰਤਰ। ਜੜ ਪੀਪੇ ਦੀ ਇਹ ਵਸਤਾ ਆਈ ਸਾਧ ਸੰਗਤ, ਉਹਦੀ ਹੈਰਾਨੀ ਦੀ ਹੱਦ ਨਾ ਰਹੀ, ਮੈਂ ਤਾਂ ਕੀ ਕਹਿੰਦਾ ਸਾਂ, ਮੇਰੇ ਦਿਲ ਦੇ ਵਿੱਚ ਕੀ ਬੈਠੀ ਹੋਈ ਸੀ, ਇਹ ਤਾਂ ਕੋਈ ਹੋਰ ਗੱਲ ਨਿਕਲੀ। ਇਉਂ ਪੜੋ ਪ੍ਰੇਮ ਦੇ ਨਾਲ
ਰਾਮ ਕੀ ਦੁਹਾਈ ਜੀ, ਨਾ ਕਿਛ ਆਏ ਹੋ
ਕਰਕੇ ਕਹਿ ਦਿੱਤਾ, ਕਹਿੰਦਾ ਨਾ ਕਿਛ ਆਏ ਵੋ, ਨਾ ਕਿਛ ਜਾਏ ਵੋ, ਰਾਮ ਕੀ ਦੁਹਾਈ। ਕਹਿੰਦਾ ਮੈਂ ਪਰਮੇਸ਼ਰ ਦੀ ਸਹੁੰ ਖਾ ਕੇ ਕਹਿੰਦਾ, ਨਾ ਤਾਂ ਕੁਛ ਆਉਂਦਾ, ਨਾ ਕੁਛ ਜਾਂਦਾ, ਬਸ ਤੂੰ ਤਾਂ ਥਾਂ ਦੀ ਥਾਂ ਹੈ, ਪਰ ਅਸੀਂ ਜਾਣਦੇ ਨਹੀਂ ਉਸ। ਜਦ ਅਸੀਂ ਵਸਤੂ ਨੂੰ ਜਾਣ ਲਾਂਗੇ ਸਾਧ ਸੰਗ ਤੋਂ, ਤਾਂ ਥਾਂ ਦੀ ਥਾਂ ਹੈ। ਜਿਸ ਤਰ੍ਹਾਂ ਇੱਕ ਆਕਾਸ਼ ਸਾਰੇ ਪਰਿਪੂਰਨ ਹੈ, ਆਕਾਸ਼ ਦੱਸਿਆ ਵੀ ਜੋ ਨਿਰਾਕਾਰ ਪਰਮੇਸ਼ਰ ਆਏ ਆਕਾਸ਼ ਤੋਂ ਇਤਨਾ ਸੂਖਮ ਹੈ। ਜਿਸ ਤਰ੍ਹਾਂ ਸੁਮੇਰ ਪਰਬਤ ਦੇ ਮੁਕਾਬਲੇ ਦੇ ਵਿੱਚ ਰਾਈ ਦਾ ਦਾਣਾ ਹੁੰਦਾ, ਦੇਖੋ ਸੂਖਮ ਕਿੰਨਾ ਆਕਾਸ਼ ਹੈ ਜਿਹੜਾ ਇਸੇ ਮੁਕਾਬਲੇ ਦੇ ਵਿੱਚ, ਸੁਮੇਰ ਦੇ ਮੁਕਾਬਲੇ ਜਿਸ ਤਰ੍ਹਾਂ ਇੱਕ ਰਾਈ ਦਾ ਦਾਣਾ, ਇਹ ਤਾਂ ਇੱਕ ਸਮਝਾਉਣ ਵਾਸਤੇ ਰੇਸ਼ੋ ਹੈ। ਉਹ ਤਾਂ ਇਦੋਂ ਵੀ ਸੂਖਮ ਹੈ ਸਾਧ ਸੰਗਤ, ਜਿੱਥੇ ਅਸੀਂ ਪਹੁੰਚਣਾ ਹੈ। ਜਾਣੀ ਨਿਰੰਕਾਰ ਦਾ ਜੋ ਨਿਰਾਕਾਰ ਦੇਸ਼ ਹੈ, ਸੂਖਮ ਮੰਡਲ ਨੇ ਜਿੱਥੇ, ਉੱਥੇ ਇਸਨੇ ਪਹੁੰਚਣਾ। ਉਹ ਇਹਦੀ ਅਸਲੀ ਨੀਤੀ ਸਰੂਪ ਹੈ, ਉਹ ਇਹਦਾ ਸਰੂਪ ਹੈ, ਉੱਥੇ ਚਲਿਆ ਜਾਏਗਾ। ਫਿਰ ਮਰਨਾ ਅਤੇ ਜੰਮਣਾ ਇਹਦੇ 'ਤੇ ਆਇਦ ਨਹੀਂ ਰਹੇਗਾ, ਨਿਕਲ ਜਾਏਗਾ, ਇਹਦੇ ਆਏਗਾ ਹੀ ਨਹੀਂ ਰਹੇਗਾ। ਮਰਨਾ ਜੰਮਣਾ ਤਾਂ ਸਰੀਰ ਦਾ ਧਰਮ ਹੈ ਸਾਧ ਸੰਗਤ, ਸਰੀਰ ਪਹਿਲਾਂ ਹੀ ਮਰਿਆ ਹੋਇਆ, ਸਰੀਰ ਜਿਉਂਦਾ ਕਿਸੇ ਦਾ ਪਹਿਲਾਂ ਹੀ ਮਰਿਆ ਹੋਇਆ ਹੈ, ਤਾਂ ਉਸਦੀ ਕਲਾ ਕੰਮ ਕਰਦੀ ਹੈ ਇਹਦੇ ਵਿੱਚ, ਤਾਂ ਇਹ ਹਰਕਤ ਕਰਦਾ ਹੈ। ਐਂ ਕਰਕੇ ਦੱਸਿਆ ਵੀ ਜਦ ਇਸ ਨੂੰ ਆਪਣਾ ਗਿਆਨ ਹੋ ਜਾਂਦਾ ਫਿਰ ਇਹ ਆਏ ਜਾਏਗਾ ਨਹੀਂ ਕਿਤੇ। ਜਿਤਨਾ ਚਿਰ ਇਸ ਨੂੰ ਗਿਆਨ ਨਹੀਂ ਹੁੰਦਾ ਉਤਨਾ ਚਿਰ ਆਏ ਜਾਏਗਾ। ਕਿਉਂ ਦੱਸਦੇ ਨੇ ਵੀ ਇਹ ਜਿਹੜਾ ਜੀਵ ਆਤਮਾ ਇਹ ਮਰਦਾ ਨਹੀਂ ਹੈ। ਇਹ ਦੱਸਿਆ ਇੱਕ ਮਰਨਾ ਇਹੋ ਸਮਝ ਲਓ ਇਹ ਦੇਹ ਤੋਂ ਅਲਹਿਦਾ ਹੋ ਜਾਂਦਾ ਵਾ। ਇਸ ਨੂੰ ਆਪਾਂ ਮਰਨਾ ਕਹਿ ਦਿੰਦੇ ਹਾਂ। ਇਸ ਨੂੰ ਆਪਾਂ ਮਰਨਾ ਨਾਂ ਪਾ ਲਿਆ ਹੈ ਨਹੀਂ ਉਹ ਨਾਂ ਮਰਨਾ ਹੈ ਨਹੀਂ। ਇਹ ਤਾਂ ਜੀਵ ਆਤਮਾ ਜਿਹੜਾ ਜਿੰਨਾ ਚਿਰ ਇਸਦਾ ਸੰਬੰਧ ਹੈ ਦੇਹ ਦੇ ਨਾਲ ਉਤਨਾ ਚਿਰ ਰਹਿੰਦਾ ਜਿਸ ਤਰ੍ਹਾਂ ਇੱਕ ਜਾਨਵਰ ਆਰਣੇ ਦੇ ਵਿੱਚ ਬੈਠਾ ਹੁੰਦਾ। ਜਦ ਉਹ ਬੱਚੇ ਪਾਲ ਲੈਂਦਾ ਛੱਡ ਜਾਂਦਾ ਆਰਣੇ, ਫਿਰ ਕਦੇ ਬੈਠਾ ਦੇਖਿਆ ਵੀ। ਇਉਂ ਕਰਕੇ ਸਮਝੋ ਜਦ ਇਸ ਨੂੰ ਆਪਣੇ ਸਰੂਪ ਦਾ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਕੜਾ ਪਿਆ ਹੋਵੇ। ਹੁਣ ਬਾਹਰ ਵੀ ਆਕਾਸ਼ ਹੈ, ਕੜੇ ਦੇ ਵਿੱਚ ਵੀ ਆਕਾਸ਼ ਆ ਗਿਆ। ਉਸ ਨੂੰ ਆਕਾਸ਼ ਕਹਿ ਦਿੰਦੇ ਨੇ। ਉਹ ਪਾਧੀ ਲੱਗ ਗਈ ਉਸਦੀ, ਉਹ ਖੱਪਰ ਦੀ ਪਾਧੀ ਲੱਗ ਗਈ ਆਕਾਸ਼ ਨੂੰ। ਹੈ ਪਹਿਲਾਂ ਵੀ ਨਹੀਂ ਅਲਹਿਦਾ, ਉਹ ਪਹਿਲਾਂ ਵੀ ਅਲਹਿਦਾ ਨਹੀਂ ਆ, ਉਹ ਭਰਮ ਪੈ ਗਿਆ। ਇਉਂ ਕਰਕੇ ਤੁਸੀਂ ਉਸ ਕੜੇ ਨੂੰ ਪੰਨਦੇ ਹੋ, ਕੜੇ ਨੂੰ ਪੰਨਦੇ ਹੋ। ਦੱਸੋ ਪਹਿਲਾਂ ਤਾਂ ਜਦ ਕੜਾ ਰੱਖਿਆ ਸੀ ਆਕਾਸ਼ ਆਇਆ ਕਿੱਥੋਂ ਸੀ? ਇਸ ਨੂੰ ਮੱਠ ਤਾਸ ਵੀ ਕਹਿੰਦੇ ਨੇ ਸਾਧਨ। ਜਿਸ ਤਰ੍ਹਾਂ ਮਕਾਨ ਬਣਿਆ ਹੋਵੇ, ਪਹਿਲਾਂ ਮਕਾਨ ਬਣਨ ਤੋਂ ਆਕਾਸ਼ ਉਸੇ ਤਰ੍ਹਾਂ ਇੱਕ ਥਾਂ ਖੜਾ ਸੀ, ਉਹ ਖੜਾ ਸੀ ਨਾ। ਆਪਾਂ ਨੇ ਕੰਧਾਂ ਕਰਤੀਆਂ ਆਲੇ ਦੁਆਲੇ ਵਿੱਚ ਆ ਗਿਆ, ਉਹਨੂੰ ਮੱਠ ਤਾਸ ਨਾਮ ਤੇ ਰੂਪ ਬਣ ਗਿਆ, ਉਹਦਾ ਬਣ ਗਿਆ ਨਾ ਨਾਮ ਤੇ ਰੂਪ। ਅਗਰ ਆਪਾਂ ਕੰਧਾਂ ਚੱਕ ਕੇ ਦੱਸੋ ਆਕਾਸ਼ ਕਿੱਥੋਂ ਆਇਆ ਸੀ, ਕਿੱਥੇ ਨੂੰ ਜਾਊਗਾ, ਆਇਆ ਕਿਤੋਂ, ਨਹੀਂ ਆਇਆ। ਇਸੇ ਤਰ੍ਹਾਂ ਸਾਧਸੰਗ ਦੀ ਜਿਹੜਾ ਸਮਾਨ ਆਤਮਾ ਹੈ, ਇਹ ਜਿਹੜਾ ਸਰੀਰ ਹੈ ਇਹਦੇ ਵਿੱਚ ਵਿਸ਼ੇਸ਼ ਆਤਮਾ ਆਇਆ ਹੋਇਆ, ਉਹ ਹਮੇਸ਼ਾ ਨਹੀਂ ਰਹੇਗਾ। ਜਿਸ ਤਰ੍ਹਾਂ ਘੜੇ ਦੇ ਵਿੱਚ ਪਾਣੀ ਪਾ ਕੇ ਰੱਖ ਦਿਓ, ਜਾਂ ਸੂਰਜ ਚੜ੍ਹੇਗਾ, ਸੂਰਜ ਦਾ ਸਾਰੀ ਧਰਤੀ 'ਤੇ ਪਵੇਗਾ, ਪਰ ਉਹ ਦਿਖਦਾ ਨਹੀਂ ਧਰਤੀ ਦੇ ਉੱਤੇ। ਪਾਣੀ ਦੇ ਵਿੱਚ ਸ਼ਕਤੀ ਹੈ ਕਿ ਨਿਰਮਲ ਹੈ ਨਾ, ਉਹਦਾ ਆਕਾਸ਼ ਉਸ ਕੜੇ ਦੇ ਪਾਣੀ ਦੇ ਵਿੱਚ ਉਸੇ ਤਰ੍ਹਾਂ ਹੀ ਪਵੇਗਾ, ਉਸੇ ਤਰ੍ਹਾਂ ਹੀ ਦਿਖੇਗਾ ਸੂਰਜ। ਯਾਨੀ ਹਮੇਸ਼ਾ ਨਹੀਂ ਦਿਖੇਗਾ। ਤੁਸੀਂ ਘੜੇ ਨੂੰ ਰੱਖਦੇ ਹੋ, ਧੁੱਪ ਦੇ ਨਾਲ ਪਾਣੀ ਸੁੱਕ ਜਾਏਗਾ, ਪਾਣੀ ਸੁੱਕਿਆ ਉਹ ਦਿਖਣੋਂ ਅੜ ਜਾਣਾ ਉਸਨੇ, ਉਹ ਤਾਂ ਪਾਣੀ ਕਰਕੇ ਵੇਚਤੀ। ਇਸੇ ਤਰ੍ਹਾਂ ਹੀ ਆਪਣੇ ਜਿਹੜਾ ਮਨੁੱਖਾਂ ਦੇ ਆ, ਇਸ ਦੇ ਵਿੱਚ ਜਿਹੜਾ ਪ੍ਰਾਣ ਨੇ ਆਪਣੇ ਅੰਦਰ, ਇਹ ਸਮਝੋ ਪਾਣੀ ਹੈ। ਪ੍ਰਾਣ ਜਿਹੜਾ ਪਾਣੀ ਹੈ, ਇਸ ਦੇ ਵਿੱਚ ਉਹ ਜਿਹੜਾ ਨਿਰਾਕਾਰ ਆਤਮਾ ਉਸਦਾ ਭਾਸ ਪੈਂਦਾ ਸਾਧ, ਉਹ ਪੈਣ ਕਰਕੇ ਹਰਕਤ ਕਰਨ ਲੱਗ ਗਿਆ। ਜਦ ਜੋ ਪ੍ਰਾਣ ਨਿਕਲ ਜਾਣਗੇ, ਕੋਈ ਹਿਲਕੇ ਦਿਖਾ ਲੇ, ਹਿਲਕੇ ਦਿਖਾ ਲਏ, ਉਹ ਜਿਹੜਾ ਸਮਾਨ ਆਤਮਾ ਉਹ ਕਿਤੇ ਨਹੀਂ ਗਿਆ, ਉਹ ਤਾਂ ਉੱਥੇ ਹੀ ਹੈ। ਪ੍ਰਾਣਾਂ ਦੇ ਸੰਬੰਧ ਕਰਕੇ ਵਿਸ਼ੇਸ਼ ਪਾਸਦਾ ਸੀ। ਇਸੇ ਤਰ੍ਹਾਂ ਹੀ ਜਿਹੜਾ ਸੂਰਜ ਹੈ, ਉਹ ਪਾਣੀ ਕਰਕੇ ਵਿਸ਼ੇਸ਼ ਪਾਸਦਾ ਹੈ। ਅਗਰ ਕੜੇ ਨੂੰ ਤੇੜ ਆ ਜਾਵੇ, ਪਾਣੀ ਨਿਕਲ ਜਾਵੇ, ਕੜਾ ਉੱਥੇ ਹੀ ਪਿਆ, ਸੂਰਜ ਦਾ ਅਕਸ਼ ਨਹੀਂ ਦਿਖੇਗਾ। ਉਹ ਤਾਂ ਪਾਣੀ ਦੇ ਸੰਬੰਧ ਕਰਕੇ ਦਿੱਤਾ ਜੀ, ਉਹ ਤਾਂ ਸਾਰੇ ਪਰਿਪੂਰਨ ਸਾਧ ਸੰਗਤ। ਇਉਂ ਦੱਸਿਆ ਵੀ ਜਦ ਇਸ ਨੂੰ ਬ੍ਰਹਮ ਗਿਆਨ ਹੋ ਜਾਏਗਾ, ਫਿਰ ਇਹ ਕਿਤੇ ਆਇਆ ਜਾਏਗਾ ਜੀ। ਇਉਂ ਕਰਕੇ ਜਿਹੜੇ ਮਹਾਂਪੁਰਸ਼ ਹੁੰਦੇ ਨੇ, ਛੇ ਕਿਸਮ ਦੀ ਗੱਡੀ ਦੱਸੀ ਆ, ਛੇ ਕਿਸਮ ਦੇ ਲੋਕ ਨੇ ਦੁਨੀਆਂ ਦੇ ਵਿੱਚ। ਪਹਿਲਾਂ ਤਾਂ ਪਾਪੀਆਂ ਦੀ ਗੱਡੀ ਦੱਸੀ ਹੈ, ਪਾਪੀ ਜਾਂਦੇ ਨੇ ਨਰਕਾਂ ਨੂੰ। ਜਿਹੜੇ ਪੁੰਨ ਕਰਦੇ ਹਨ, ਜਿਹੀ ਜੀ ਸੰਗਤ ਉਹ ਹੈ ਜਾਂ ਕਰੇਗਾ ਇਹ ਤਿਉਹਾਰ, ਫਿਰ ਪੁੰਨੀ ਨੇ ਉਹ ਕਹਿੰਦੇ ਸੁਰਗਾਂ ਨੂੰ ਜਾਂਦੇ ਹਨ। ਫਿਰ ਅੱਗੇ ਪ੍ਰਾਣਾ ਜਾਮੀ ਨੇ, ਪ੍ਰਾਣਾ ਜਾਮ ਅੱਗੇ ਹੁੰਦਾ ਸੀ, ਪ੍ਰਾਣਾ ਜਾਮ ਪ੍ਰਾਣਾ ਜਾਮੀਆਂ ਦੀ ਕਹਿੰਦੇ ਪਹੁੰਚ ਬਰਮ ਲੋਕ ਤਾਹੀ ਆ, ਅੱਗੇ ਨਹੀਂ ਜਾ ਸਕਦੇ ਹੋ। ਜਿੱਥੇ ਤਾਈਂ ਕਿਸੇ ਦੀ ਪਹੁੰਚ ਆ ਉੱਥੇ ਜਾਵੇਗਾ। ਬੰਦਗੀ ਕਰਨ ਵਾਲਿਆਂ ਦੀ ਵੀ ਪਹੁੰਚ ਆ ਸਾਧ ਸੰਗ, ਜਿੱਥੇ ਜਿੱਥੇ ਕਿਸੇ ਦੀ ਸੁਰਤ ਚੜ ਗਈ ਉੱਥੇ ਤਾਈਂ ਜਾਵੇਗਾ, ਅੱਗੇ ਨਹੀਂ ਜਾ ਸਕਦਾ, ਨਹੀਂ ਜਾ ਸਕਦਾ, ਉਹਨੂੰ ਪਤਾ ਹੀ ਨਹੀਂ ਕਿੱਥੇ ਜਾਣਾ। ਇਉਂ ਕਰਕੇ ਅੱਗੇ ਆ ਗਏ ਭਗਤ, ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਨੇ ਉਹਨਾਂ ਨੂੰ ਭਗਤ ਕਹਿੰਦੇ ਨੇ। ਉਹ ਕਹਿੰਦੇ ਅਖੇ, ਯਾਨੀ ਸੱਚਖੰਡ 'ਚ ਚਲੇ ਜਾਂਦੇ ਨੇ, ਉੱਥੇ ਜਾਂਦੇ ਨੇ ਸੂਖਮ ਸਰੀਰ ਸਹਿਤ। ਸਰੀਰ ਨਹੀਂ ਉਹਨਾਂ ਦਾ, ਨਾ ਸਰੀਰ ਬਣਿਆ ਰਹਿੰਦਾ, ਬ੍ਰਹਮ ਗਿਆਨੀ ਦਾ ਸਰੀਰ ਨਹੀਂ ਹੋਵੇਗਾ ਜਦ ਉਸਨੇ ਲਾਇਆ ਹੋਣਾ। ਜਿਤਨਾ ਚਿਰ ਸਰੀਰ ਖੜਾ ਉਤਨਾ ਚਿਰ ਲਾਇਆ ਨਹੀਂ ਹੋ ਸਕਦਾ। ਇਉਂ ਕਰਕੇ ਦੱਸਦੇ ਨੇ ਵੀ ਭਗਤ ਨੇ ਜਿਹੜੇ ਨੂੰ ਭੇਦ ਮੁਕਤੀ ਦੱਸਿਆ, ਭੇਦ ਮੁਕਤੀ ਇੱਕ ਤਾਂ ਪੰਜ ਕੁ ਪ੍ਰਕਾਰ ਦੀ ਮੁਕਤੀ ਦੱਸਿਆ, ਬਈ ਚਾਰ ਤਾਂ ਚਾਰ ਕਿਸਮ ਦੀ ਤਾਂ ਭੇਦ ਮੁਕਤੀ ਦੱਸਿਆ, ਇੱਕ ਫਿਰ ਕਾਇਦਨ ਮੁਕਤੀ ਆ ਜਿਹੜੀ ਬ੍ਰਹਮ ਗਿਆਨੀਆਂ ਦੀ ਹੁੰਦੀ ਹੈ। ਭੇਦ ਮੁਕਤੀ ਉਸ ਨੂੰ ਕਹਿੰਦੇ ਨੇ ਚਾਰ ਕਿਸਮ ਦੀ ਹੁੰਦੀ ਆ, ਸਲੋਕ ਸੰਦੀਪ ਸਜੁਜ ਸਰੂਪ ਕਾਇਵ ਇਹ ਪੰਜਵੀਂ ਆ, ਇਹ ਬ੍ਰਹਮ ਗਿਆਨੀ ਦੀ ਹੁੰਦੀ ਹੈ। ਜਿਹੜੇ ਭਗਤ ਹਨ ਉਹ ਸੱਚਖੰਡ ਵੈਕੁੰਠ ਦੇ ਵਿੱਚ ਚਲੇ ਜਾਂਦੇ ਨੇ, ਸੂਖਮ ਸਰੀਰ ਸਾਹਿਤ ਜਾਂਦੇ ਨੇ ਉੱਥੇ, ਉਹ ਕਹਿੰਦੇ ਉਹ ਨਿਰਾਕਾਰ ਪਰਮੇਸ਼ਰ ਹੈ, ਉੱਥੇ ਕਹਿੰਦੇ ਕੁਦਰਤੀ ਰਾਗ ਹੋ ਰਹੇ ਨੇ, ਕੁਦਰਤੀ ਰੋਸ਼ਨੀਆਂ ਨੇ, ਕੋਈ ਕਿਰਿਆ ਨਹੀਂ ਕਰਨੀ, ਹੱਥ ਮਾਰੋ ਤਾਂ ਵਿੱਚ ਹੀ ਨਿਕਲ ਜਾਏਗਾ। ਸਤਾਰਾਂ ਤੱਤਾਂ ਦਾ ਸਰੀਰ ਸੂਖਮ ਹੁੰਦਾ, ਉਹ ਸਤਾਰਾਂ ਤੱਤ ਕਿਹੜੇ ਨੇ ਸਾਧ ਸੰਗ? ਪੰਜ ਤਾਂ ਪ੍ਰਾਣ ਨੇ, ਪੰਜ ਕਰਮ ਇੰਦਰੇ ਨੇ, ਪੰਜ ਗਿਆਨ ਇੰਦਰੇ ਨੇ, ਮਨ ਔਰ ਬੁੱਧ ਸਤਾਰਾਂ ਤੱਤ ਨੇ। ਇਹ ਜਿਹੜਾ ਜੀਵ ਆਤਮਾ ਜਾਂ ਸਰੀਰ ਨੂੰ ਵਿੱਚੋਂ ਨਿਕਲਦਾ ਨਾ, ਜਿਹਨੂੰ ਆਪਾਂ ਕਹਿੰਦੇ ਹਾਂ ਮਰ ਗਿਆ, ਆਪਾਂ ਤਾਂ ਮਰ ਗਿਆ ਕਹਿੰਦੇ ਹਾਂ ਨਾ, ਉਹ ਵਿੱਚੋਂ ਨਿਕਲਦਾ ਇਸ ਸੂਖਮ ਸਰੀਰ ਸਾਹਿਤ ਪ੍ਰਾਣਾਂ ਤੇ ਸਵਾਰ ਹੋ ਕੇ ਅੱਗੇ ਜਾ ਕੇ ਜਿਹੇ ਜਿਹੇ ਕਰਤੱਵ ਹੁੰਦੇ ਨੇ ਉਹੋ ਜੀ ਜੂਨੀ ਜਪਾਨ ਦੇ ਨੇ, ਬਦਲੀ ਕਰ ਲੈਂਦਾ ਆਪਣੀ ਛੱਡ ਜਾਂਦਾ ਪੁਰਾਣੇ ਆਲਣੇ। ਜਿਸ ਤਰ੍ਹਾਂ ਕੋਈ ਸਿਆਣਾ ਆਦਮੀ ਆ ਉਸਦਾ ਚੋਲਾ ਪੁਰਾਣਾ ਹੋ ਗਿਆ, ਉਹ ਰੱਖੇਗਾ ਨਹੀਂ, ਲਾਵੇਗਾ, ਉਹ ਲਾਵੇਗਾ ਚੋਲੇ ਨੂੰ, ਸਿਆਣਾ ਆਦਮੀ ਨਹੀਂ ਰੱਖੇਗਾ। ਜਿਹੜਾ ਕੋਈ ਰੱਖੇਗਾ ਟਾਕੀਆਂ ਲਾ ਕੇ ਉਹਨੂੰ ਜਾਣਾ ਹੀ ਨਹੀਂ, ਕਹਿੰਦੇ ਉਸਨੂੰ ਵਾਸਤਾ ਨਹੀਂ ਪ੍ਰਾਪਤ ਹੋਈ ਨਾ। ਉਹ ਤਾਂ ਚਾਹੁੰਦੇ ਨੇ ਸਾਧ ਸੰਗਤ ਵਿੱਚ ਕਾਫ ਇਸ ਨੂੰ ਖੱਲਣ ਨੂੰ ਛੱਡੀਏ, ਪਰਾਂ ਸੰਤ ਮਹਾਰਾਜ ਜੀ ਕਹਿੰਦੇ ਹੁੰਦੇ ਸਾਨੂੰ ਤਾਂ ਬਹੁਤ ਕਹਿੰਦੇ ਸੀ ਸਾਧ ਸੰਗਤ, ਕਹਿੰਦੇ ਖਬਰ ਨਹੀਂ ਕਦ ਖੱਲਣ ਦਾ ਅੰਤ ਆਊਗਾ, ਦੁਖੀ ਕਰ ਲਏ ਕਹਿੰਦੇ ਖੱਲਣ ਨੇ, ਆਪਾਂ ਪੋਚ ਪੋਚ ਰੱਖਦੇ ਹਾਂ, ਦੱਸੋ ਵਾਸਤਾ ਕਿਵੇਂ ਕੱਟ ਜਾਏਗੀ ਆਪਣੇ ਵਿੱਚ। ਇਹ ਉਹ ਤਾਂ ਇਉਂ ਸਮਝਦੇ ਨੇ ਕਹਿੰਦੇ ਆਤਮਾ ਨੂੰ ਇੱਕ ਦੁੱਖ ਰੂਪੀ ਫੋੜਾ ਲੱਗ ਗਿਆ, ਐ ਤਾਂ ਫੋੜਾ ਹੀ ਪਰ ਆਪਣੀ ਵਸਤਾ ਦੇ ਵਿੱਚ ਫੋੜਾ ਨਹੀਂ ਸਾਧ ਸੰਗਤ, ਉਹਨਾਂ ਦੀ ਵਸਤਾ ਦੇ ਵਿੱਚ ਫੋੜਾ ਹੁੰਦਾ। ਕਿਉਂ? ਕਿਸੇ ਆਦਮੀ ਵਾਸਤੇ, ਇੱਕ ਆਦਮੀ ਟੁੱਟੀ ਹੋਈ ਛੱਪਰੀ ਦੇ ਵਿੱਚ ਰਹਿੰਦਾ, ਗੱਡੀਆਂ ਗਲੀਆਂ ਨੇ, ਸਾਰਾ ਪਾਣੀ ਵਿੱਚ ਪੈਂਦਾ, ਅਗਰ ਉਸਦੇ ਵਾਸਤੇ ਕੋਈ ਨਵਾਂ ਮਹਿਲ ਤਿਆਰ ਹੋ ਜਾਵੇ, ਤੁਸੀਂ ਆਪੇ ਹੀ ਦੱਸੋ ਛੱਪਰੀ ਚੋਂ ਕਿੰਨਾ ਛੇਤੀ ਨਿਕਲੇਗਾ। ਅਗਰ ਮਹਿਲ ਨਹੀਂ ਤਿਆਰ ਹੋਏ ਉਹ ਛੱਪਰੀ ਨਹੀਂ ਛੱਡੇਗਾ। ਇਹ ਵਸਤਾ ਹੁੰਦੀ ਹੈ ਮਹਾਂਪੁਰਸ਼ਾਂ ਦੀ, ਉਹ ਤਾਂ ਚਾਹੁੰਦੇ ਨੇ ਵੀ ਕਦ ਖੱਲਣ ਨੂੰ ਛਿੱਟ ਕੇ ਪਰਾਂ ਹੋਈਏ, ਆਪਣਾ ਜਿਹੜਾ ਨਿੱਜ ਸਰੂਪ ਆ ਉਸਦੇ ਵਿੱਚ ਲਾਇਆ ਹੋ ਜਾਈਏ। ਇਹ ਤਾਂ ਹੁਣ ਵਸਤਾ ਦਾ ਭੇਦ ਹੈ ਸਾਧ ਸੰਗਤ। ਆਹ ਇਉਂ ਕਰਕੇ ਦੱਸਿਆ ਵੀ ਜਦ ਇਸ ਨੂੰ ਗਿਆਨ ਹੋ ਜਾਏਗਾ ਨਾ, ਫਿਰ ਆਵੇ ਜਾਵੇਗਾ ਨੀ ਕਿਤੇ। ਜਿਹੜੇ ਨਾਲੇ ਇਸ ਵਸਤਾ ਦੇ ਵਿੱਚ ਚਲੇ ਜਾਂਦੇ ਨੇ ਸਾਧ ਸੰਗਤ, ਜਿਹੜੀ ਦੁਨੀਆਂ ਮਰਨ ਤੋਂ ਕਿਉਂ ਡਰਦੀ ਹੈ? ਆਪਾਂ ਸਾਰੇ ਹੀ ਮਰਨ ਤੋਂ ਕਿਉਂ ਡਰਦੇ ਹਾਂ? ਆਪਾਂ ਨੂੰ ਉਹ ਵਸਤਾ ਨਹੀਂ ਪ੍ਰਾਪਤ ਹੋਈ, ਆਪਣੇ ਵਾਸਤੇ ਮਹਿਲ ਨਹੀਂ ਤਿਆਰ ਹੋਏ, ਤਾਂ ਹੀ ਇਸ ਤੋਂ ਨਿਕਲਣ ਤੋਂ ਡਰਦੇ ਹਾਂ ਨਾ। ਉਹ ਤਾਂ ਚਾਹੁੰਦੇ ਨੇ, ਉਹ ਤਾਂ ਚਾਹ ਨਾਲ ਉਡੀਕਦੇ ਨੇ ਵੀ ਕਾਹ ਆਵੇ ਜਿਸਦੀ ਇਹ ਵਸਤਾ ਦੀ ਪੀਰ ਸਾਹਿਬ ਦੀ ਉਸਨੇ ਲਿਖ ਦਿੱਤਾ, ਕਹਿੰਦਾ ਜਿਸ ਮਰਨੇ ਤੇ ਜੱਗ ਡਰੇ, ਕੰਬਣ ਲੱਗ ਜਾਂਦੇ ਹਾਂ ਆਪਾਂ ਜੇ ਕੋਈ ਕਹਿ ਦੇਵੇ, ਜੇ ਉਹ ਵੀ ਕਹਿ ਦੇਵੇ ਉਹ ਮਰ ਜਾਣੇ ਆ, ਕਹਿੰਦੇ ਸੁਭ ਬੋਲ ਜਿਉਂ ਤੂੰ ਕਹਿਣਾ ਮਰ ਜਾਣੇ ਆ, ਆਪਾਂ ਨੌ ਲੈਣ ਤੇ ਵੀ ਡਰਦੇ ਹਾਂ। ਉਹ ਕਹਿੰਦੇ ਨੇ ਜਿਸ ਮਰਨੇ ਤੇ ਜੱਗ ਡਰੇ, ਮਹਾਰਾਜ ਤਾਂ ਇਉਂ ਕਹਿੰਦੇ ਹੁੰਦੇ ਸਨ ਆਪਣੇ, ਕਹਿੰਦੇ ਵੀ ਅਸੀਂ ਤਾਂ ਇਉਂ ਮੌਤ ਨੂੰ ਉਡੀਕਦੇ ਹਾਂ ਜਿਵੇਂ ਦੁਨੀਆ ਵਿਆਹ ਨੂੰ ਉਡੀਕਦੀ ਹੁੰਦੀ ਹੈ। ਇਹ ਤਾਂ ਹੁਣ ਅਵਸਥਾ ਦਾ ਭੇਦ ਆ, ਆਪਾਂ ਤਾਂ ਮੌਤ ਨੂੰ ਸੁਣ ਕੇ ਲੰਬੇ ਪੈ ਜਾਂਗੇ ਬਈ ਕਿਤੇ ਆਏ ਹੀ ਨਾ ਜਾਵੇ। ਪਹੀਰ ਪ੍ਰਸੰਗ ਚੱਲਦਾ ਸੀਗਾ, ਉਹਨਾਂ ਨੇ ਵੀ ਵਰਸੀ ਮਨਾਈ ਸੀ ਮਹਾਰਾਜ ਜੀ, ਇਹੀ ਪ੍ਰਸੰਗ ਚੱਲਦਾ ਸੀ ਵੀ ਮੌਤ ਤੋਂ ਕਿਉਂ ਲੱਗਦੀ ਹੈ ਤੁਹਾਨੂੰ। ਇਹ ਪ੍ਰਸੰਗ ਚੱਲਦਿਆਂ ਚੱਲਦਿਆਂ ਉੱਧਰ ਸੁੱਭ ਆ ਗਈ, ਉੱਥੋਂ ਸੱਪ ਆ ਗਿਆ, ਜਦ ਸੱਪ ਆ ਕੇ ਬਾਹਰ ਨਿਕਲਿਆ ਕੋਲ ਆ ਗਿਆ, ਸਾਰੇ ਭੱਜ ਗਏ, ਮਖਾ ਲੈ ਅਜੇ ਤਾਂ ਮਰੇ ਵੀ ਨਹੀਂ, ਅਜੇ ਤਾਂ ਮਰੇ ਵੀ ਨਹੀਂ, ਉਹ ਆਇਆ ਹੀ ਹੈ, ਸਾਰੀ ਦੁਨੀਆਂ ਬਾਹਰ ਨਿਕਲ ਗਈ। ਮਖਾ ਕਿਉਂ ਭੱਜੇ ਜਾਂਦੇ ਹੋ ਤੁਸੀਂ, ਅਜੇ ਤਾਂ ਮੌਤ ਆਈ ਵੀ ਨਹੀਂ, ਨਾ ਉਹਨੇ ਡੰਗ ਮਾਰਿਆ, ਉਹਦਾ ਵਿਚਾਰਾ ਕੀਰਤਨ ਸੁਣਨ ਆਇਆ, ਸਾਰਾ ਦੀਵਾਨ ਬੈਠਾ ਰਿਹਾ, ਮੈਂ ਤਾਂ ਉਹਨਾਂ ਨੂੰ ਕਿਹਾ ਸੀ ਮਾਰੇ ਉਹਨਾਂ ਵਿਚਾਰੇ ਨੂੰ, ਪਰ ਉਹਨਾਂ ਨੇ ਮਾਰਤਾ, ਮਗਰ ਜਦ ਅਰਦਾਸ ਹੋ ਗਈ ਉੱਥੇ ਹੀ ਬੈਠਾ ਰਿਹਾ। ਆਇਓ ਕਰਕੇ ਮੌਤ ਦਾ ਪਾਇਆ ਬਹੁਤ ਹੈ ਸਾਧ ਸੰਗਤ, ਉਹਨਾਂ ਨੂੰ ਕੋਈ ਪੈ ਲਈ, ਉਹ ਕਹਿੰਦੇ ਨੇ ਜਿਸ ਮਰਨੇ ਤੇ ਜੱਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜਿਹੜੀ ਪੂਰਨ ਅਵਸਥਾ ਨਾ, ਜਦ ਸਰੀਰ ਦੇ ਵਿੱਚੋਂ ਜੀ ਆਤਮਾ ਨਿਕਲ ਕੇ ਉਹ ਆਪਣੇ ਨਿਜ ਸਰੂਪ ਦੇ ਵਿੱਚ ਲਾਇ ਹੋ ਜਾਏਗਾ, ਫਿਰ ਸੁਖੀ ਹੋਵੇਗਾ। ਜਿਸ ਤਰ੍ਹਾਂ ਕੋਈ ਰੋਈਆਂ ਦੇ ਵਿੱਚ ਫਿਰਦਾ ਜੰਗਲਾਂ ਦੇ, ਦੇਖੋ ਕਿਤਨਾ ਦੁੱਖ ਹੈ, ਜਦ ਉਹ ਆਪਣੇ ਘਰ ਆ ਕੇ ਮੰਜੇ ਤੇ ਸੌ ਜਾਂਦਾ ਕਿਤਨਾ ਸੁੱਖ ਹੈ। ਉਹ ਤਾਂ ਇਉਂ ਚਾਹੁੰਦੇ ਨੇ ਸਾਧ ਸੰਗ ਤਿਉਂ ਬੜੋ ਪ੍ਰੇਮ ਦੇ ਨਾਲ, ਪਰ ਸਾਡੀ ਇਹ ਵਾਸਤਾ ਨਹੀਂ ਹੈ।
ਜਿਹੜੀ ਮੌਤ ਕੋਲ ਰੇ ਜਗ ਸਾਰਾ,
ਆਪਾਂ ਮੌਤ ਤੋਂ ਕਿਉਂ ਡਰਦੇ ਹਾਂ? ਜਿਹੜੀ ਮੌਤ ਹੈ ਉਹ ਇਸ ਤਰ੍ਹਾਂ ਸਲੂਕ ਕਰਦੀ ਹੈ ਮਨਮੁੱਖਾਂ ਦੇ ਨਾਲ, ਤਾਂ ਹੀ ਡਰਦੇ ਹਾਂ ਨਾ ਆਪਾਂ। ਜੇ ਆਪਾਂ ਗੁਰਮੁਖ ਬਣ ਜਾਈਏ, ਡਰ ਤੋਂ ਅੱਗੇ ਲੱਗ ਜਾਵਾਂਗੇ, ਡਰ ਪਿੱਛੇ ਰਹਿ ਜਾਏਗਾ। ਡਰ ਮਰਨਾ ਮਨ ਕਾ ਸ਼ੋਰ, ਜਦ ਮਨੱਤ ਭਾਵ ਨੂੰ ਵੀ ਛੱਡ ਦੇਵੇਗਾ ਸਾਧ ਸੰਗਤ, ਡਰ ਤਾਂ ਪਿੱਛੇ ਰਹਿ ਜਾਏਗਾ। ਉੱਥੇ ਡਰ ਨਹੀਂ ਹੈ, ਉਹ ਤਾਂ ਨਿਰਭਉ ਹੋ ਜਾਏਗਾ। ਕਹਿੰਦੇ ਜਹਾਜ ਪਰਮੇਸ਼ਰ ਆ ਨਿਰਭਉ ਨਿਰਵਾਇਰ, ਉਹੋ ਜਿਹੇ ਹੋ ਜਾਏਗਾ। ਇਉਂ ਕਰਕੇ ਦੱਸਿਆ ਵੀ ਆਪਾਂ ਤਾਂ ਡਰਦੇ ਹਾਂ, ਮੌਤ ਆ ਜਿਹੜਾ ਸਲੂਕ ਮਨਮੁੱਖਾਂ ਨਾਲ ਜਿਸ ਤਰ੍ਹਾਂ ਬਿੱਲੀ ਹੁੰਦੀ ਆ, ਸਾਰੇ ਜਾਣਦੇ ਹਾਂ ਆਪਾਂ ਬਿੱਲੀ ਪਿੰਡਾਂ ਵਾਲੇ, ਉਹ ਬੱਚੇ ਬਿੱਲੀ ਆ ਬਿੱਲੀ ਦੱਸਦੇ ਨੇ ਵੀ ਬਿੱਲੀ ਆ ਜਿਹੜੀ ਆਪਣੇ ਬੱਚਿਆਂ ਨੂੰ ਸੱਤ ਦੇ ਜਾਂ ਟਪਾਉਂਦੀ ਹੈ। ਸਾਧਨ ਕਿਹੜਾ ਉਹਦੇ ਕੋਲ ਹੁਣ ਬੱਚੇ ਚੱਕਣ ਦਾ? ਉਹਦੇ ਕੋਲ ਸਾਧਨ ਮੂੰਹ ਹੀ ਹੈ, ਹੋਰ ਉਹਦੇ ਕੋਲ ਹੱਥ ਪੈਰ ਨਹੀਂ ਹਨ ਆਪਣੇ ਮੰਗਣ। ਉਹ ਬੱਚਿਆਂ ਨੂੰ ਮੂੰਹ ਦੇ ਨਾਲ ਉਹੀ ਤੰਦ ਨੇ ਮੂੰਹ ਦੇ ਵਿੱਚ, ਸੱਤ ਦੇਣੀਆਂ ਆਪਣਿਆਂ ਬੱਚਿਆਂ ਨੂੰ ਡਬਾਉਂਦੀ ਆ, ਉਸੇ ਮੂੰਹ ਦੇ ਨਾਲ ਚੂਹੇ ਨੂੰ ਫੜਦੀ ਹੈ। ਦੱਸੋ ਸਲੂਕ ਦੇ ਵਿੱਚ ਕਿਤਨਾ ਫਰਕ, ਜਿਵੇਂ ਸਮਾਨ ਦਾ ਫਰਕ ਹੋ ਗਿਆ। ਬੱਚਿਆਂ ਨੂੰ ਤਾਂ ਉਹ ਇਉਂ ਨਹੀਂ ਲੱਗਣ ਦਿੰਦੀ, ਚੂਹੇ ਨੂੰ ਜਦੇ ਹੀ ਮਰੋੜ ਕੇ ਰੱਖ ਦਿੰਦੀ ਆ। ਇਸੇ ਕਰਕੇ ਆਪਾਂ ਮੌਤ ਤੇ ਡਰਦੇ ਹਾਂ। ਇਹ ਪਰਮੇਸ਼ਰ ਦੇ ਪਿਆਰੇ ਜਿਹੜੇ ਸਾਧ ਸੰਗਤ ਤੇ ਮੌਤ ਤੇ ਡਰਦੇ ਨਹੀਂ ਹੁੰਦੇ, ਉਹ ਤਾਂ ਆਪਣੀ ਖੁਸ਼ੀ ਨਾਲ ਸੁਤੰਤਰਤਾ ਨਾਲ ਇਹਨਾਂ ਨੇ ਟੁੱਟੀਆਂ ਹੋਈਆਂ ਰੂਹਾਂ ਨੂੰ ਜੋੜਨ ਵਾਸਤੇ ਆਉਂਦੇ ਨੇ। ਉਹ ਜਿਹੜੇ ਭਗਤ ਨੇ ਉਹ ਕਹਿੰਦੇ ਸੱਚਖੰਡ ਵੈਕੁੰਠ ਧਾਮ ਦੇ ਵਿੱਚ ਚਲੇ ਜਾਂਦੇ ਨੇ। ਉਹ ਸੂਖਮ ਸਰੀਰ ਵੇਦ ਮੁਕਤੀ ਦੱਸਿਆ, ਇਸ ਨੂੰ ਵੇਦ ਮੁਕਤੀ ਕਿਹਨੂੰ ਕਹਿੰਦੇ ਨੇ ਸਾਧ ਸੰਗਤ? ਉਹ ਇੱਕ ਬੜਾ ਬਹੁਤ ਵਿਸ਼ਾਲ ਦਰਿਆ ਕਹਿ ਲਓ ਚਾਹੇ ਸਮੁੰਦਰ ਕਹਿ ਲਓ, ਉਹਦੇ ਵਿੱਚ ਮੱਛੀਆਂ ਰਹਿੰਦੀਆਂ ਨੇ। ਤੁਸੀਂ ਸਾਰੇ ਜਾਣਦੇ ਹੋ ਮੱਛੀ ਰਹੂਗੀ ਪਾਣੀ ਦੇ ਵਿੱਚ, ਜਦ ਬਾਹਰ ਕੱਢੋਗੇ ਨਹੀਂ ਬਚੇਗੀ, ਮਰ ਜਾਏਗੀ। ਜਦੇ ਰਹੂਗੀ ਪਾਣੀ ਦੇ ਵਿੱਚ ਉਹਦਾ ਜੀਵਨ ਪਾਣੀ ਹੈ, ਪਰ ਇੱਕ ਗੱਲ ਹੋਰ ਆ, ਉਹ ਰਹਿੰਦੀ ਲਹਿਰ ਹੈ। ਦੇਖੋ ਉਹਦਾ ਜੀਵਨ ਵੀ ਪਾਣੀ ਹੈ, ਰਹਿੰਦੀ ਵੀ ਪਾਣੀ ਦੇ ਵਿੱਚ ਹੈ, ਪਰ ਰਹਿੰਦੀ ਹੈ ਲਹਿਰ। ਇਸ ਨੂੰ ਭੇਦ ਮੁਕਤੀ ਕਹਿੰਦੇ ਨੇ ਸਾਧ ਸੰਗਤ। ਉਹ ਚਲੇ ਤਾਂ ਗਏ ਸੱਚਖੰਡ ਦੇ ਵਿੱਚ, ਪਰ ਸੂਖਮ ਸਰੀਰ ਆ ਲਹਿਰਾਂ ਨੇ ਉਹਨਾਂ ਦੇ, ਕੈਵਲ ਮੁਕਤੀ ਨਾ, ਉਹ ਤਾਂ ਨਿਰਾਕਾਰ ਆ ਪਰਮੇਸ਼ਰ, ਉਹਦਾ ਤਾਂ ਕੋਈ ਸਰੂਪ ਹੈ ਨਹੀਂ। ਸਾਧ ਸੰਗਤ ਜਦੇ ਵੀ ਜੇ ਸਰੂਪ ਹੋ ਜਾਏਗਾ ਉਸਦੇ ਵਿੱਚ ਲਾਇਆ ਹੋ ਜਾਏਗਾ, ਹੋਵੇਗਾ ਉਹ ਜਿਹਦੀ ਅੰਸ ਹੁੰਦੀ ਹੈ, ਹਮੇਸ਼ਾ ਅੰਸ ਨੇ ਅੰਸ ਦੇ ਵਿੱਚ ਜਾ ਕੇ ਰਲਣਾ। ਹੁਣ ਜਿਹੜਾ ਪਾਣੀ ਹੈ, ਪਾਣੀ ਸਰੂਪ ਹੋਣ ਕਰਕੇ ਉਹ ਥੋੜ੍ਹਾ ਹੋ ਜਾਵੇ, ਥੋੜ੍ਹਾ ਹੋਣ ਕਰਕੇ ਉਸਦੇ ਵਿੱਚ ਬਹੁਤ ਕੁਛ ਹੋ ਜਾਂਦਾ। ਉਸੇ ਪਾਣੀ ਨੂੰ ਚੱਕ ਕੇ ਬਹੁਤੇ ਪਾਣੀ ਦੇ ਵਿੱਚ ਛਿੜਦੇ ਹੋ, ਉਸਦਾ ਜਿਹੜਾ ਛੋਟਾ ਪਾਣਾ ਹਟ ਜਾਏਗਾ, ਯਾਨੀ ਨਾਮ ਰੂਪ ਹੀ ਹਟ ਜਾਏਗਾ ਉਸਦਾ। ਜਿਸ ਤਰ੍ਹਾਂ ਪਹਾੜਾਂ ਦੇ ਉੱਤੇ ਮੀਂਹ ਵਰਦਾ, ਉਹ ਮੀਂਹ ਫਿਰ ਭੱਜਦਾ ਨੀਵੇਂ, ਸਾਨੂੰ ਕਿਉਂ ਭੱਜਦਾ? ਉਹ ਚਾਹੁੰਦਾ ਵੀ ਆ ਜਿੱਥੋਂ ਮੈਂ ਵਿਛੜ ਗਿਆ ਉਸ ਦੇ ਵਿੱਚ ਜਾ ਕੇ ਲੈ ਹੋ ਜਾਵਾਂ। ਉਹ ਫਿਰ ਪਹਿਲਾਂ ਤਾਂ ਪੱਥਰਾਂ 'ਤੇ ਡਿੱਗਦਾ, ਪੱਥਰਾਂ 'ਤੇ ਡਿੱਗ ਕੇ ਫਿਰ ਅੱਗੇ ਧਰਤੀ 'ਤੇ ਆ ਕੇ ਉਹ ਨਾਲਾ ਬਣਾ ਲੈਂਦਾ। ਉਸ ਦਾ ਨਾਮ ਰੂਪ ਬਣ ਗਿਆ, ਇੱਕ ਤਾਂ ਨਾਲਾ ਨਾਂ ਪੈ ਗਿਆ, ਇੱਕ ਪਾਣੀ ਨਾਂ ਪੈ ਗਿਆ, ਹੋ ਗਏ ਨਾ ਦੋ। ਹੁਣ ਉਹ ਵਿੱਚ ਹੀ ਝਾੜਾਂ ਦੇ ਹੁੰਦਾ ਹੋਇਆ ਜਦ ਉਹ ਸਮੁੰਦਰ ਦੇ ਵਿੱਚ ਲਾਏ ਹੋ ਜਾਂਦਾ ਆ ਕੇ, ਨਾਲੇ ਤਾਂ ਨਾਲਾ ਪਿੱਛੇ ਰਹਿ ਗਿਆ, ਨਾਲੇ ਉਸਦਾ ਨਾਂ ਪਾਣੀ ਹੈ ਜਿਹੜਾ ਉਹ ਵੀ ਪਿੱਛੇ ਰਹਿ ਗਿਆ। ਕੀ ਹੋ ਗਿਆ? ਹੋ ਗਿਆ ਨਾ ਸਮੁੰਦਰੀ। ਇਉਂ ਸਾਧ ਸੰਗਤ ਤੇ ਬ੍ਰਹਮ ਗਿਆਨੀਆਂ ਦੀ ਅਵਸਥਾ ਹੁੰਦੀ ਹੈ। ਜਾਣੀ ਭਗਤਾਂ ਦੀ ਜਿਹੜੀ ਗੱਦੀ ਹੈ ਉਹ ਵੈਕੁੰਠ ਧਾਮ 'ਚ ਚਲੇ ਜਾਂਦੇ ਹਨ। ਫਿਰ ਅੱਗੇ ਬ੍ਰਹਮ ਗਿਆਨੀ ਆ ਗਏ। ਬ੍ਰਹਮ ਗਿਆਨੀ ਕਿਤੇ ਆਉਂਦਾ ਜਾਂਦਾ ਨਹੀਂ ਹੁੰਦਾ, ਕਹਿੰਦੇ ਉਹਦੇ 17 ਤੱਤਾਂ ਦੇ ਵਿੱਚ ਲਾਏ ਹੋ ਜਾਂਦੇ ਨੇ। ਆਓ ਸੰਤ ਮਹਾਰਾਜ ਜੀ ਜਦ ਪਿਛਲੀ ਗੇਰ ਬੁਲਾਇਤ ਗਏ ਹਨ, ਇੱਕ ਕੋਈ ਬਾਹਰ ਚੋਂ ਆਇਆ ਹੋਇਆ ਪ੍ਰੇਮੀ, ਉਹਨਾਂ ਨੂੰ ਇੱਧਰ ਜ਼ਮੀਨ ਮਿਲੀ ਹੋਈ ਹੈ ਰਾਏਕੋਟ ਕੋਲ, ਉਹ ਬੁਲਾਇਤ ਦੇ ਵਿੱਚ ਚਲਿਆ ਗਿਆ। ਚੰਗੇ ਅਮੀਰ ਆਦਮੀ ਨੇ ਉਹ ਕਹਿੰਦਾ ਸੀ ਮੇਰਾ ਪਿਤਾ ਮਹਾਂਪੁਰਸ਼ਾਂ ਦੀ ਸੇਵਾ ਕਰਦਾ ਹੁੰਦਾ, ਕੁੱਟੀਆਂ ਬਣਾਈਆਂ ਹੋਈਆਂ ਨੇ, ਸਾਡਾ ਬਾਰ ਦੇ ਵਿੱਚ ਮੁਰੱਬੇ ਸਨ, ਬਹੁਤ ਮਹਾਂਪੁਰਸ਼ ਅੱਗੇ ਉਹ ਰਹਿੰਦੇ ਸੀ, ਆ ਦੁਆਬੇ ਦੇ ਵਿੱਚ ਵੀ ਬਹੁਤ ਲੋਕ ਸੇਵਾ ਕਰਦੇ ਮਹਾਂਪੁਰਸ਼ਾਂ ਨੂੰ। ਇਉਂ ਕਰਕੇ ਕਿਸੇ ਨੇ ਕਿਹਾ ਵੀ ਪੰਜਾਬ 'ਚੋਂ ਮਹਾਂਪੁਰਸ਼ ਆਏ ਹਨ, ਤੂੰ ਚੱਲ ਦੀਵਾਨ ਸੁਣੀਏ। ਉਹ ਕਹਿੰਦਾ ਬਥੇਰਾ ਦੇਖਿਆ ਗੁਰਦੁਆਰਿਆਂ ਦੇ ਵਿੱਚ, ਉੱਥੇ ਤਾਂ ਖੂਨ ਹੁੰਦੇ ਨੇ ਚੌਧਰਾਂ ਪਿੱਛੇ ਖੂਨ ਹੁੰਦੇ ਨੇ ਸਾਧ ਸੰਗ। ਦੱਸੋ ਮਨ ਕਿਵੇਂ ਟਿਕ ਜਾਏਗਾ? ਮਨ ਟਿਕਾਉਣ ਵਾਲਾ ਤਾਂ ਕੋਈ ਆਇਆ ਹੀ ਨਹੀਂ ਇੱਥੇ। ਜਿਹੜੀ ਵਸਤ ਨੂੰ ਪ੍ਰਾਪਤ ਕਰਨਾ ਉਹ ਤਾਂ ਕਿਸੇ ਨੇ ਦੱਸੀ ਨਹੀਂ ਆ, ਇੱਥੇ ਤਾਂ ਲੜਾਈਆਂ ਹੁੰਦੀਆਂ ਨੇ ਕਾਹਦੇ ਵਾਸਤੇ, ਮਾਇਆ ਪਿੱਛੇ ਜਾਂ ਚੌਧਰਾਂ ਪਿੱਛੇ। ਦੱਸੋ ਮਨ ਕਿਵੇਂ ਟਿਕ ਜਾਏਗਾ ਸਾਧ ਸੰਗਤ? ਜਿਤਨਾ ਚਿਰੇ ਮਾਇਆ 'ਤੇ ਉੱਚਾ ਜੁੜਦਾ ਠੀਕ ਹੈ, ਠੀਕ ਆ ਤੁਸੀਂ ਗੁਰੂ ਘਰ ਦੀ ਸੇਵਾ ਕਰੋ, ਚੌਧਰ ਨਾ ਪਾਓ, ਸੇਵਾ ਕਰਨੀ ਤਾਂ ਬਿਹਤਰ ਹੈ। ਜਾਂ ਸੇਵਾ ਕਰਾਂਗੇ ਮਨ ਵੀ ਸਾਫ਼ ਹੋ ਜਾਏਗਾ। ਜਿੱਥੇ ਹੁਣ ਲੜਾਈਆਂ ਕਰਕੇ ਬੰਦਿਆਂ ਨੂੰ ਮਾਰ ਕੇ ਚੌਧਰ ਲਾਉਣੀ ਆ, ਉੱਥੇ ਮਨ ਕਿਵੇਂ ਸਾਫ਼ ਹੋ ਜਾਏਗਾ? ਹੋ ਜਾਏਗਾ, ਰਾਤ ਨੂੰ ਨੀਂਦ ਨਹੀਂ ਆਵੇਗੀ। ਵੀ ਉਹ ਬਣਾ ਜਾਣ ਕਿਤੇ ਰਾਤ ਨੂੰ, ਉਹ ਵੀ ਆ ਜਾਂਦੇ ਨੇ ਫਿਰ, ਵੀ ਉਹਦਾ ਛੱਡਦਾ ਨਹੀਂ ਹੁੰਦਾ। ਐਂ ਉਹ ਕਰਕੇ ਦੱਸਿਆ ਵੀ ਜਿਤਨਾ ਚਿਰ ਇਹ ਕਿਸੇ ਮਹਾਂਪੁਰਸ਼ਾਂ ਦੀ ਸੰਗਤ ਨਹੀਂ ਕਰਦਾ, ਇਸ ਤਾਂ ਮਨ ਕਿਵੇਂ ਸ਼ਾਂਤ ਹੋਵੇ? ਸਾਧ ਸੰਗਤ ਇਹ ਮਨੁੱਖਾਂ ਦੇ ਤਾਂ ਮਿਲਿਆ ਹੀ ਮਨ ਨੂੰ ਸ਼ਾਂਤੀ ਕਰਨ ਵਾਸਤੇ ਆ, ਉਹ ਫਿਰ ਇਹ ਮਿਲਣਾ। ਦੁਨੀਆਂ ਦੇ ਉੱਤੇ ਕੋਈ ਰਿਹਾ ਸਾਧ ਸੰਗਤ, ਸਭ ਨੇ ਚਲੇ ਜਾਣਾ, ਆਰਾਮ ਰਹੋ ਨਾ ਕੋ ਰਹਿ। ਆਪਾਂ ਕਿਹੜੇ ਵਿਚਾਰੇ, ਆਪਾਂ ਕਿਹੜੀ ਬਾਗਨੀ ਮੂਵੀ ਆਉਣ ਵਾਲਾ ਲੋਕੀ ਜੋ ਬੰਦਾ ਤੇ ਕੁੱਤਾ ਦੱਸਿਆ ਵੀ ਰਾਣਾ ਰਹੋ ਨਾ ਕੋ ਰਹੇ, ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ, ਕੋਈ ਨਾ ਬੰਦੇ ਤੀਰ, ਕਿਸੇ ਨੇ ਨੀ ਇੱਥੇ ਰਹਿਣਾ, ਸਭ ਨੇ ਪੱਲਾ ਚਾੜ ਕੇ ਤੁਰ ਜਾਣਾ। ਆ ਜਿਹੜਾ ਟੀਨ ਹੈ ਤੁਹਾਡੇ ਇੱਥੇ ਖੜੇ ਰਹਿ ਜਾਣੇ ਨੇ, ਬੜੋ ਪ੍ਰੇਮ ਨਾਲ ਦੱਸਦੇ ਨੇ ਵੀ ਰਾਤ ਨੂੰ ਛਾਂ ਦੇ ਵਿੱਚ ਮੁਸਾਫਰ ਆ ਜਾਂਦੇ ਨੇ, ਸਾਰਾ ਕਾਰੋਬਾਰ ਕਰਦੇ ਨੇ ਪ੍ਰਸ਼ਾਦਾ ਪਾਣੀ, ਗੱਲਾਂ ਬਾਤਾਂ ਵੀ ਕਰਦੇ ਨੇ, ਆਪਸ ਜੀ ਦਿਨ ਚੜ੍ਹਨ ਸਾਰ ਆਪੋ ਆਪਣੇ ਰਸਤੇ ਫੜ ਲੈਂਦੇ ਨੇ, ਕੋਈ ਨੀ ਕਿਸੇ ਦਾ ਸਾਥ ਦਿੰਦਾ। ਸਾਧ ਸੰਗਤ ਦੱਸਿਆ ਵੀ ਫਿਰਕੇ ਹੇਠ ਸਭ ਜੰਤ ਇਕੱਠੇ, ਇੱਕ ਸੱਤੇ ਇੱਕ ਬੋਲਣ ਮਿੱਠੇ, ਅਸਤ ਦੋਤ ਪਿਆ ਉਠ ਚੱਲੇ, ਜਿਉਂ ਜਿਉਂ ਔਤ ਬਿਹਾਨੀ, ਪਾਪ ਕਰੇਂਦੜ ਸਰ ਪਰ ਮੁੱਠੇ, ਜਿਹੜੇ ਪਾਪ ਕਰਦੇ ਨੇ ਅਜਰਾਈ ਫੜੇ ਸੜ ਕੁੱਤੇ, ਦੋਜ ਕਪਾਏ ਸਿਰਜਣ ਹਾਰੇ ਲੇਖਾ ਮੰਗੇ ਬਾਣੀਆਂ। ਜਿਹਾ ਜਾ ਕੋਈ ਕਰਮ ਕਰਦਾ ਜਾਂ ਤਾਂ ਲੇਖੇ ਚੋ ਜਾਓ, ਅੱਗੇ ਲੱਗ ਜਾਓ ਲੇਖਾ, ਪਿੱਛੇ ਛੱਡ ਜਾਓ ਫਿਰ ਲੇਖਾ ਨਹੀਂ ਹੋਵੇਗਾ, ਨਹੀਂ ਜ਼ਰੂਰ ਲੇਖਾ ਦੇਣਾ ਪਵੇਗਾ, ਜ਼ਰੂਰ ਰਾਏਗਾ ਤਿਲ ਤਿਲ ਦਾ ਉਹਨੇ ਹਿਸਾਬ ਕਰ ਲੈਣਾ ਹੈ, ਪੜੋ ਛੱਡਣਾ ਨਹੀਂ ਹੈ ਉਹਨਾਂ ਨੇ। ਪਤਾ ਮੰਗੇਗਾ ਸਾਧ, ਆਓ ਕਿਸੇ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਹੋਏ ਉੱਚੇ ਉੱਠਣਾ ਚਾਹੀਦਾ, ਜਿੱਥੇ ਲੇਖਾ ਨਹੀਂ ਮੰਗਣਾ ਉਹ ਵਾਸਤਾ ਪ੍ਰਾਪਤ ਕਰਨੀ ਚਾਹੀਦੀ ਹੈ, ਜਾਣੀ ਜਦ ਇਸ ਨੂੰ ਆਪਣੇ ਆਤਮਾ ਦਾ ਗਿਆਨ ਹੋ ਜਾਏਗਾ ਫਿਰ ਇਹ ਤੋਂ ਲੇਖਾ ਕੌਣ ਮੰਗੇਗਾ ਸਾਧ ਸੰਗਤ, ਇਹ ਤਾਂ ਰਿਹਾ ਹੀ ਨਾ ਲੇਖਾ ਏ ਤੋਂ, ਫਿਰ ਇਹ ਲੇਖਾ ਏ ਤੋਂ ਕੌਣ ਲਵੇਗਾ, ਲੇਖਾ ਤਾਂ ਉਤਨਾ ਚਿਰ ਹੈ ਜਿਤਨਾ ਚਿਰ ਆਪਣੇ ਆਪ ਨੂੰ ਦੇਹ ਮੰਨਦਾ, ਜਿਹੜੇ ਜਿਹੜੇ ਸਵਾਬ ਨੇ ਸਾਰੇ ਉਹ ਫਿਰ ਉਵੇਂ ਹੀ ਆਉਣੇ ਨੇ ਸਾਧਸੰਗ। ਜਿਸ ਨੇ ਦੇਖੇ ਤੋਂ ਉੱਚਾ ਉੱਠਣਾ ਤਾਂ ਹੰਗਤਾ ਮਮਤਾ ਨੂੰ ਛੱਡ ਕੇ, ਉਹੀ ਜਿਹੜੀ ਹੰਗਤਾ ਮਮਤਾ ਉਹ ਵਰਮ ਹੰਗਤਾ ਵਰਮ ਮਮਤਾ ਧਾਰਨ ਕਰ ਲਵੇ, ਉੱਚਾ ਹੋ ਜਾਏਗਾ। ਆਇਓ ਕਰਕੇ ਜਿਹੜੇ ਮਹਾਂਪੁਰਸ਼ ਹੁੰਦੇ ਨੇ ਸਾਧ ਸੰਗਤ, ਉਹ ਆਪਣੀ ਮਰਜ਼ੀ ਦੇ ਨਾਲ ਆਉਂਦੇ ਹਨ, ਮਰਜ਼ੀ ਦੇ ਨਾਲ ਜਾਂਦੇ ਹਨ, ਨਾਲੇ ਉਹ ਕਹਿ ਕੇ ਸਰੀਰ ਛੱਡਦੇ ਹੁੰਦੇ ਹਨ। ਔਰ ਇਹਨੂੰ ਸਾਧ ਵਾਲੇ ਸੰਤ ਮਹਾਰਾਜ ਜੀ ਗੁਰਸਿੱਖ ਮਹਾਂਪੁਰਸ਼ ਬਹੁਤ ਹੋਏ ਨੇ ਗੁਰੂ ਘਰ ਦੇ ਵਿੱਚ, ਯਾਨੀ ਖੇਤੀ ਕਰਦੇ ਹਨ, ਲੰਗਰ ਚਲਾਉਂਦੇ ਨੇ, ਸੰਗਤਾਂ ਦੀ ਸੇਵਾ ਕਰਦੇ ਨੇ। ਜੋ ਮਨੁੱਖਾਂ ਦੇ ਰਾਤ ਫਰਜ਼ ਹੈ ਸਾਰੀ ਸਾਰੀ ਰਾਤ ਬੈਠ ਕੇ ਬੰਦਗੀ ਕਰਦੇ ਹਨ। ਇਉਂ ਆਪਣੇ ਸੰਤ ਮਹਾਰਾਜ ਜੀ ਨੂੰ ਜਦ ਉਹਨਾਂ ਨੇ ਦੇਖਿਆ ਵੀ ਅਸੀਂ ਵੀ ਹੁਣ ਚੋਲੇ ਦੀ ਬਦਲੀ ਕਰਨੀ ਹੈ, ਸਾਧ ਸੰਗਤ ਜਾਣੀ ਉਹਨਾਂ ਦੇ ਵਿੱਚ ਹੀ ਸਾਨੂੰ ਜਣਾ ਕੇ ਗਏ, ਸਿੱਧਾ ਨਹੀਂ ਦੱਸਿਆ ਹੈ। ਜਿਹੜੇ ਮਹਾਂਪੁਰਸ਼ ਹੁੰਦੇ ਨੇ ਵਿਅੰਗ ਵਚਨ ਕਹਿੰਦੇ ਹੁੰਦੇ ਨੇ ਸਾਧ ਸੰਗਤ, ਹਰ ਇੱਕ ਉਹਨੂੰ ਫਿਰ ਸਮਝ ਨਹੀਂ ਸਕਦਾ। ਆਓ ਜਾਵੇ ਸਾਹ ਵਾਲੇ ਬਾਬਿਆਂ ਦਾ ਅਖੀਰ ਆਇਆ, ਉਹਨਾਂ ਨੇ ਕਿਹਾ ਵੀ ਹੁਣ ਇਹ ਪੰਜ ਕਪੂਤ ਚੋਲੇ ਨੂੰ ਛੱਡ ਜਾਣਾ, ਜਾਣੀ ਆਤਮਾ ਦੇ ਨਾਲ ਸਰੀਰ ਰੂਪੀ ਪਾਧੀ ਨੂੰ ਲਾਹ ਦੇਣਾ। ਆਓ ਸੰਤ ਮਹਾਰਾਜ ਜੀ ਨੇ ਫਿਰ ਵਿਸਾਖੀ ਨੂੰ ਜਿੱਦਣ ਜਾਣਾ ਸੀ ਆਪਣੇ ਰਾੜੇ ਸਾਹਿਬ ਮੂਹਰੇ, ਤਾਂ ਉਹਨਾਂ ਨੂੰ ਰੱਖੇ ਆਪਣਾ ਵੀ ਅਸੀਂ ਹੁਣ ਚਲੇ ਜਾਣਾ। ਇਹ ਤਾਂ ਹੁਣ ਕਿਸੇ ਜਾਂਦਾ ਕੋਈ ਬ੍ਰਹਮ ਗਿਆਨੀ ਦੀ ਗੱਲ, ਬ੍ਰਹਮ ਗਿਆਨੀ ਜਾਣੇ ਉਹ ਜਾਣ ਸਕਦਾ, ਆਮ ਜੀਵ ਕੀ ਜਾਣ ਸਕਦਾ। ਸਾਧ ਸੰਗਤ ਦੱਸਦੇ ਨੇ, ਫਿਰ ਉਹਨਾਂ ਨੇ ਸਾਥੀ ਦੇ ਵਿੱਚ ਸੁਣਾਇਆ ਬਈ ਮਾਘ ਦੀ ਸੰਗਰਾਂਦ ਲੱਗਦੀ, ਉਹ ਦਰਾਹੇ ਕੋਈ ਕਿਸ਼ੋਰੀ ਲਾਲ ਪੱਲਾ ਸੀ, ਉਸਦੇ ਇਲਾਜ ਨਹੀਂ ਸੀ ਸਾਧ ਸੰਗਤ, ਉਹ ਸਤੀਰੀਆਂ ਦਾ ਬਿਜ਼ਨਸ ਕਰਦਾ, ਬਹੁਤ ਸਤੀਰੀਆਂ ਆਉਂਦੀਆਂ ਸਨ ਦਰਾਹੇ, ਅਸੀਂ ਵੀ ਦੇਖੀਆਂ ਨੇ, ਗਰੇ ਲੱਗੇ ਪਏ ਹੁੰਦੇ, ਵਿਹੜੇ ਕਟਾਣੇ ਤਾਂ ਹੀ ਖੜੇ ਹੁੰਦੇ ਸਨ, ਤੂੰ ਹੀ ਬਾਸੀ ਨਾ ਜਾਣੀ। ਉਸਦੇ ਔਲਾਦ ਨਹੀਂ ਸੀ, ਉਸਦਾ ਇੱਕ ਲਿਹਾਜ਼ੀ ਮਨਸਾ ਦਾਸ ਸੀ ਰੋਂਪੁਰ ਦਾ, ਉਸਨੇ ਕਿਹਾ ਬਈ ਕਿਸ਼ੋਰੀ ਲਾਲ ਅਗਰ ਆਪਾਂ ਸੰਤ ਮਹਾਰਾਜ ਜੀ ਕੋਲ ਚੱਲ ਕੇ ਅਰਜ ਕਰੀਏ, ਰੇਲੂ ਸਾਹਿਬ ਵਾਲਿਆਂ ਕੋਲ, ਅਗਰ ਉਹ ਬਚਨ ਕਰ ਦੇਣ ਤੇਰੇ ਪੁੱਤਰ ਹੋ ਜਾਏਗਾ, ਉਹਨਾਂ ਦਾ ਬਚਨ ਅੰਥਾ ਨਹੀਂ ਜਾਵੇਗਾ। ਮਹਾਂਪੁਰਸ਼ਾਂ ਦਾ ਬਚਨ ਕੀਤਾ ਸਾਧ ਸੰਗ ਅੰਥਾ ਜਾ ਨਹੀਂ ਸਕਦਾ, ਉਹਨਾਂ ਦੇ ਬਚਨ ਨੂੰ ਤਾਂ ਪਰਮੇਸ਼ਰ ਵੀ ਨਹੀਂ ਮੋੜ ਸਕਦਾ, ਹੋਰ ਕਹਿਣਾ ਕੀ ਹੈ। ਉਹ ਕਹਿਣ ਲੱਗਿਆ ਮੈਂ ਤਾਂ ਸੰਤ ਮਹਾਰਾਜ ਕੋਲ ਕਦੇ ਗਿਆ ਨਹੀਂ ਹਾਂ। ਕਹਿੰਦਾ ਕੋਈ ਨੀ, ਮੈਂ ਤੈਨੂੰ ਲੈ ਚੱਲਾਂਗਾ ਹੋਰ ਰੋਂਪੁਰ ਦੇ ਇੱਕ ਰੋਪੜੀ ਵੀ ਨਾਲ ਲੈ ਲਈ, ਕਿ ਉਹ ਚੰਗਾ ਬੰਦਾ ਸੀ, ਜਿਹੜਾ ਮਨਸਾ ਦਾਸ ਸੀ ਉਹ ਵੀ ਚੰਗਾ ਬੰਦਾ ਸੀ। ਹੁਣ ਸੰਤ ਮਹਾਰਾਜ ਜੀ ਬਗੀਚੀ ਦੇ ਵਿੱਚ ਬੈਠੇ ਨੇ ਸਾਧ ਸੰਗ, ਮਾਘ ਦੀ ਸੰਗਰਾਂਦ ਤੋਂ ਇੱਕ ਦੋ ਦਿਨ ਬਾਅਦ ਚਲਿਆ ਗਿਆ ਉਹ, ਜਾ ਕੇ ਨਮਸਕਾਰ ਕਰੀ, ਨਮਸਕਾਰ ਕਰਕੇ ਕਹਿਣ ਲੱਗਿਆ ਮਹਾਰਾਜ ਜੀ, ਮਨਸਾ ਦਾਸ ਜੀ ਕਹਿੰਦਾ ਵੀ ਇਹ ਕਿਸ਼ੋਰੀ ਲਾਲ ਦੇ ਪੁੱਤਰ ਨਹੀਂ ਹੈ, ਅਖੰਡ ਪਾਠ ਕਰਕੇ ਤੁਸੀਂ ਇਸ ਨੂੰ ਪੁੱਤਰ ਦੀ ਦਾਤ ਬਖਸ਼ ਦਿਓ, ਜਾਣੀ ਬਚਨ ਅੰਥਾ ਨਹੀਂ ਜਾਏਗਾ। ਉਸਨੇ ਕਿਹਾ ਮਨਸਾ ਦਾਸ ਜੀ, ਸੰਤ ਮਹਾਰਾਜ ਘੱਟ ਜਾਂਦੇ ਸਨ ਬਾਹਰ ਸਾਧ ਸੰਗਤ, ਉਹ ਤਾਂ ਸਿਰਫ ਖੇਤੀ ਕਰਦੇ ਸਨ, ਪਰ ਜਿਹੜੀ ਉਹਨਾਂ ਦੀ ਕਰਨੀ ਸੀ ਨਾ, ਜਿਹੜੀ ਉਹਨਾਂ ਦੀ ਕਰਨੀ ਸੀ ਉਸ ਨੂੰ ਨਹੀਂ ਕੋਈ ਜਾਣ ਸਕਦਾ, ਇਤਨੀ ਬੰਦਗੀ ਇਤਨੀ ਤਪੱਸਿਆ ਕਰਦੇ ਸਨ ਸਾਧ ਸੰਗਤ। ਖੈਰ ਖਨੀ ਤਾਂ ਉਹ ਮੇਰੇ ਹੀ ਕਰਨੀ ਸੀ, ਉਹਨਾਂ ਨੇ ਕਟਾਰੀ ਆਉਂਦੇ ਸਨ ਕਿਤੇ ਕਿਤੇ, ਖਨੀ ਤਾਂ ਉਹ ਜਗ੍ਹਾ ਦੇਖਣ ਆਉਂਦੇ ਸੀ ਬਈ ਜਿੱਥੇ ਅਸੀਂ ਆਉਣਾ, ਫਿਰ ਕਟਾਰੀ ਜ਼ਰੂਰ ਆਉਂਦੇ ਸਨ। ਇਉਂ ਕਰਕੇ ਕਿਸ਼ੋਰੀ ਲਾਲ ਨੂੰ ਕਹਿਣ ਲੱਗੇ ਭਾਈ ਚੰਗਾ, ਤੁਸੀਂ ਅਖੰਡ ਪਾਠ ਸ਼ੁਰੂ ਕਰ ਦਿਓ, ਅਸੀਂ ਆ ਜਾਵਾਂਗੇ ਭੋਗ ਤੇ। ਹੁਣ ਉਹ ਮਨਸਾ ਦਾਸ ਕਹਿਣ ਲੱਗਿਆ ਮਹਾਰਾਜ ਜੀ, ਉਸ ਟਾਈਮ ਮੋਟਰ ਕਿਸੇ ਕਿਸੇ ਕੋਲ ਨਹੀਂ, ਮਨਸਾ ਦਾਸ ਕੋਲ ਮੋਟਰ ਸੀ। ਉਹ ਕਹਿਣ ਲੱਗਾ ਮਹਾਰਾਜ ਜੀ ਮੋਟਰ ਲਿਆਈਏ, ਕਹਿੰਦੇ ਨਹੀਂ ਭਾਈ ਸਾਡੀਆਂ ਤਾਂ ਲੱਤਾਂ ਹੀ ਮੋਟਰ ਨੇ। ਸੱਠ ਗੋ ਚਲੇ ਜਾਂਦੇ ਸਨ ਸੁਰੱਕੇ, 2 ਵਜੇ ਇਸ਼ਨਾਨ ਕਰਕੇ ਰੇਲੂ ਸਾਹਿਬ ਤੇ ਸ਼ਾਮ ਨੂੰ ਅਨੰਦਪੁਰ ਸਾਹਿਬ ਚਲੇ ਜਾਂਦੇ ਸਨ ਸੁਰੱਕੇ। ਇਤਨਾ ਬਲੀ ਸਰੀਰ ਸੀ ਸਾਧ ਸੰਗਤ ਉਹਨਾਂ ਦਾ। ਖੈਰ ਪਾਠੀਆਂ ਨੇ ਪਾਠ ਸ਼ੁਰੂ ਕਰ ਦਿੱਤਾ, ਸੰਤ ਮਹਾਰਾਜ ਜੀ ਆਪਣੇ ਅਰਦੜੀ ਸਨ ਉਹਨਾਂ ਦੇ, ਕਿਉਂ ਅਰਦੜੀ ਹਮੇਸ਼ਾ ਨਾਲ ਰਹਿੰਦਾ ਹੁੰਦਾ, ਜਾਂ ਛੋਟੇ ਸੰਤ ਮਹਾਰਾਜ ਜੀ ਇਹ ਘੋੜੀ ਦੀ ਸੇਵਾ ਕਰਦੇ ਸਨ, ਕਿਉਂ ਹਰ ਵਕਤ ਘੋੜੀ ਦੀ ਘੋੜੀ 'ਤੇ ਚੜ੍ਹਦੇ ਸਨ, ਇਹ ਵੀ ਨਾਲ ਰਹਿੰਦੇ ਸਨ। ਟਾਈਮ ਆਇਆ ਪਹਿਲਾਂ 2 ਵਜੇ ਇਸ਼ਨਾਨ ਕਰਕੇ ਬੈਠ ਕੇ ਸਮਾਧਿਸ਼ਟ ਹੋ ਕੇ ਉਹ ਆਤਮਾ ਦਾ ਆਨੰਦ ਮਾਣਿਆ ਸਨ। ਪਦਾਰਥ ਭਾਵ ਨਹੀਂ ਤੁਰਿਆ, 7 ਅਵਸਥਾ ਦੱਸੀਆਂ ਨੇ, ਅਵਸਥਾ ਨੂੰ ਬੇਨ ਦਾ ਅੱਗੇ ਚਲਿਆ ਜਾਵੇਗਾ। ਦੱਸਦੇ ਨੇ ਵੀ ਜਦ 4 ਅਵਸਥਾ ਚ ਵਿਦਿਆਰਥੀ ਚਲਿਆ ਜਾਂਦਾ, ਚਾਹੇ ਕੋਈ ਬੀਤੀ ਹੈ, ਚਾਹੇ ਕੋਈ ਮਾਈ ਹੈ, ਚਾਹੇ ਕੋਈ ਭਾਈ ਹੈ, ਚਾਹੇ ਕੋਈ ਤਿਆਗੀ ਹੈ, ਕਹਿੰਦੇ ਫਿਰ ਇਸ ਨੂੰ ਆਪਣੇ ਆਤਮਾ ਦਾ ਗਿਆਨ ਹੋ ਜਾਂਦਾ। 4 ਅਵਸਥਾ ਵਿਚਾਰ 3 ਤਾਂ ਜਗਿਆਸੂ ਦੀਆਂ ਦੱਸੀਆਂ ਅਵਸਥਾ, 4 ਗਿਆਨਵਾਨ ਦੀ ਹੈ। ਇਸ ਨਾਲ ਲਾ ਕੇ ਜਿਹੜੀਆਂ 3 ਨੇ, ਫਿਰ ਇਹ ਕਹਿੰਦੇ ਜੀਵਨ ਮੁਕਤ ਪੁਰਸ਼ਾਂ ਦੀਆਂ ਨੇ। ਜੋ ਜਿਹੜੇ ਗ੍ਰਿਸ਼ਟੀ ਨੇ ਇਹਨਾਂ ਨੇ ਵਿਹਾਰ ਵੀ ਕਰਨੇ ਨੇ, ਗਿਆਨ ਤਾਂ ਗ੍ਰਿਸ਼ਟੀ ਨੂੰ ਹੋ ਜਾਂਦਾ। ਜਦ ਕਹਿੰਦੇ ਗਿਆਨ ਹੋ ਗਿਆ, ਫਿਰ ਇਹ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ। ਗਿਆਨ ਜਦ ਇਹਨੂੰ ਆਪਣੇ ਸਰੂਪ ਦਾ ਹੋ ਗਿਆ, ਫਿਰ ਇਹ ਦੁਨੀਆਂ 'ਚ ਨਹੀਂ ਜਾਵੇਗਾ। ਬਾਕੀ ਜਿਹੜੀਆਂ 3 ਅਵਸਥਾ ਨੇ ਗਿਆਨ ਹੋਏ ਤੇ ਦੱਸਦੇ ਨੇ ਵੀ ਜਿਹੜੀ 5ਵੀਂ ਭੂਮਿਕਾ, ਜਦ ਵੀ ਸੁਰਤ ਉੱਥੇ ਜਾਵੇ ਵੀ ਸਰੀਰ ਬੋਲਣਾ ਸ਼ੁਰੂ ਹੋ ਜਾਏਗਾ। ਜਿੱਥੇ ਸਰੂਰ ਬੋਲਦਾ ਉੱਥੇ ਕੰਮਕਾਰ ਕਿਸ ਤਰ੍ਹਾਂ ਕਰੇਗਾ, ਕੰਮ ਕਿਵੇਂ ਕਰੇਗਾ? ਗ੍ਰਿਸ਼ਟੀ ਨੇ ਤਾਂ ਬੱਚੇ ਨਹੀਂ ਪਾਲਣੇ ਨੇ ਵਿਚਾਰੇ ਨੇ, ਜਾਣੀ ਗ੍ਰਿਸ਼ਟੀ ਨੂੰ ਗਿਆਨ ਹੋ ਜਾਂਦਾ। ਜਿਹੜੀਆਂ ਅੱਗੇ ਵਸਦੀਆਂ ਅਵਸਥਾ ਨੇ 3, ਉਹ ਜੀਵਨ ਮੁਕਤ ਪੁਰਸ਼ਾਂ ਦੀਆਂ ਹੁੰਦੀਆਂ ਨੇ। ਦੱਸਦੇ ਨੇ ਵੀ ਜਦ ਇਹ 3ਵੀਂ ਭੂਮਿਕਾ 'ਚ ਚਲਿਆ ਜਾਵੇਗਾ, ਇਹਨੂੰ ਸਰੀਰ ਨਹੀਂ ਫਿਰ ਪਾਸੇਗਾ, ਇਹਦੀ ਕਿਰਿਆ ਵੀ ਦੂਏ ਹੱਥ ਹੋ ਜਾਏਗੀ, ਆਪ ਨਹੀਂ ਫਿਰ ਕਿਰਿਆ ਕਰੇਗਾ। ਜਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਬਾਬਾ ਬੁੱਢਾ ਜੀ ਦੀ ਬੰਸ਼ ਦੇ ਵਿੱਚ ਰਾਮ ਕੋਲ ਜੀ ਹੋਏ ਹਨ, ਉਹ 3ਵੀਂ ਭੂਮਿਕਾ ਦੇ ਵਿੱਚ ਰਹਿੰਦੇ ਸਨ। ਸਾਧ ਸੰਗਤ ਬਹੁਤ ਪ੍ਰਸਿੱਧ ਮਹਾਂਪੁਰਸ਼ ਹੋਏ ਨੇ ਗੁਰੂ ਘਰ ਦੇ ਵਿੱਚ। ਦੱਸਦੇ ਨੇ ਵੀ ਜਿਹੜੇ ਸੇਵਕ ਸਨ, ਜਦ ਉਹ ਪ੍ਰਸ਼ਾਦ ਛਕਣ ਲੱਗਦੇ ਸਨ, ਥਾਲ ਮੂਹਰੇ ਰੱਖ ਦਿੰਦੇ ਸਨ, ਢਿੱਡ ਨੂੰ ਰੱਸੀ ਬੰਨ ਲੈਂਦੇ ਸਨ। ਹੁਣ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਖਾਂਦੇ ਆ ਜਾਂ ਕੀ ਆ, ਉਹਨਾਂ ਦੀ ਤਾਂ ਸੁਸਤੀ ਦੀ ਜਿਹੜੀ ਉਹ ਸਰੀਰ 'ਤੇ ਪਰੇ ਰਹੂ। ਇਹ ਵੀ ਇੱਕ ਵਸਤਾ ਆ ਜਾਏ ਕਿ ਤੁਸੀਂ ਸਿਧਨਾ ਕਰੋ ਜਾਂ ਅਸੀਂ ਸਾਧਨਾ ਕਰਾਂਗੇ, ਪਰ ਆਊ ਵੀ ਤਦ ਜਦ ਅਸੀਂ ਮਿਲਿਆ ਹੋਇਆਂ ਨੂੰ ਮਿਲਾਂਗੇ। ਜਿਹੜੇ ਕੁਰਸੀਆਂ ਪਿੱਛੇ ਲੜਮੜ ਮਰਦੇ ਨੇ, ਉਹਨਾਂ ਦੀ ਸੰਗਤ ਨੇ ਸਾਡਾ ਕੁਝ ਨਹੀਂ ਸਾਰ ਨਹੀਂ ਸਾਰ ਸਕਦੇ। ਉਹ ਤਾਂ ਆਪ ਹੀ ਮਰੇ ਹੋਏ ਨੇ ਸਾਥ, ਉਹਨਾਂ ਨੇ ਕੀ ਸਾਨੂੰ ਉਪਦੇਸ਼ ਕਰਨਾ? ਉਹ ਤਾਂ ਇੱਕ ਵਿਹਾਰ ਹੈ, ਤੁਸੀਂ ਸਾਰੀ ਦੁਨੀਆਂ ਕਰੀ ਜਾਂਦੀ ਹੈ, ਲੜ ਲੜ ਕੇ ਥੋੜ੍ਹੀ ਜ਼ਮੀਨਾਂ ਪਿੱਛੇ ਲੜ ਮਰਦੀ ਹੈ ਤੁਸੀਂ, ਇਹ ਤਾਂ ਹੋ ਹੀ ਜਾਣਾ ਜੋ ਕੀਤਾ। ਪਰ ਜਿਹਦੇ ਵਾਸਤੇ ਮੁੱਖਾਂ ਦੇ ਵੀ ਅਸੀਂ ਉਹ ਨਾ ਕਰਿਆ, ਉਹ ਤਾਂ ਇਹਨੇ ਕਰੇ ਹੀ ਨਾ, ਲੜ ਕੇ ਉੱਠ ਕੇ ਦੁਨੀਆਂ 'ਚ ਚਲਿਆ ਗਿਆ। ਜਿਹੜੀ ਦੁਨੀਆਂ ਮਰਦੀ ਹੈ ਇੱਥੇ, ਆਪਾਂ ਵੀ ਮਰ ਜਾਂਗੇ, ਕੀ ਹੈ ਜੇ ਮਰ ਜਾਂਗੇ, ਕੀ ਘਾਟਾ ਪੈਜੂ ਇੱਥੇ? ਹਾਂ, ਉਹ ਕਰਕੇ ਸਾਧ ਸੰਗਤ ਦੱਸਿਆ ਵੀ 6ਵੀਂ ਭੂਮਿਕਾ ਦੇ ਵਿੱਚ ਉਹ ਪ੍ਰਸ਼ਾਦ ਸਕਦੇ, ਰੱਸੀ ਬੰਨ ਲੈਂਦੇ। ਜਦ ਕਹਿੰਦੇ ਰੱਸੀ ਦਾ ਡਿਗਾ ਲੱਗਦਾ, ਕਹਿੰਦੇ ਗੁਰੂ ਤੋਂ ਤਿਰਪਤ ਹੋ ਗਏ ਹਟ ਜਾਓ, ਉੱਥੇ ਹੀ ਹੱਥ ਦੋਵੇਂ ਇੱਥੇ ਹੀ ਖਾਂਦੇ। ਇਸ ਨੂੰ ਕਹਿੰਦੇ ਨੇ 6ਵੀਂ ਭੂਮਿਕਾ। ਘੋੜੇ 'ਤੇ ਸਵਾਰ ਹੋ ਕੇ ਸ਼ਹਿਰ ਵਾਸਤੇ ਜਾਂਦੇ, ਕੋਈ ਲਗਾਮ ਨਹੀਂ ਸਨ ਪਾਉਂਦੇ ਘੋੜੇ ਦੇ, ਦੋਹੀ ਪਾਸੇ ਪੈਰ ਨਹੀਂ ਸਨ ਕਰਦੇ, ਨਾ ਕਾਠੀ ਪਾਉਂਦੇ ਸੀ, ਇੱਕ ਪਾਸੇ ਪੈਰ ਕਰਕੇ ਬੈਠ ਜਾਂਦੇ। ਸਰਤੋਲ ਘੋੜਾ ਭੱਜਦਾ, ਉੱਥੇ ਹੁਕਮ ਕਰਦੇ ਭੱਜ ਲੈਂਦਾ, ਹੁਕਮ ਕਰਦੇ ਹੌਲੀ ਹੋ ਜਾਂਦਾ, ਹੁਕਮ ਕਰਦੇ ਖੜ ਜਾਂਦਾ। ਇਸ ਨੂੰ 6ਵੀਂ ਭੂਮਿਕਾ ਕਹਿੰਦੇ ਨੇ ਸਾਧ ਸੰਗਤ। ਦੱਸਦੇ ਨੇ ਵੀ ਜਦ ਇਹ 6ਵੀਂ ਭੂਮਿਕਾ ਦੇ ਵਿੱਚ ਫਿਰ ਆਪ ਨਹੀਂ ਵਿਹਾਰ ਕਰੇਗਾ। ਆਓ ਇੱਕ ਦਫ਼ਾ ਰਾਜੀ ਕਰਾ, ਜਾਂ ਸਾਡਾ ਡੇਰਾ ਬਣਦਾ ਸੀਗਾ, ਸਾਨੂੰ ਟੋਬੀਆਂ ਦੀ ਲੋੜ ਪੈਗੀ, ਮਿੱਟੀ ਟੋ ਦੇਣ ਦੇ ਸਾਂ, ਅਸੀਂ ਕਿੱਬਾ ਪੜਦੇ ਸਾਂ ਜਿੱਥੇ ਤਲਾਬ ਬਣਿਆ ਹੋਣ, ਸਰ ਬਾਲਿਆ ਸੂਤਲਾ ਹੈ ਜੀ, ਸੰਤਾਂ ਦੇ ਕਾਂਝ ਦੇ ਆਣਿਆਂ ਦੇ, ਉਹ ਬਾਲਿਆ ਕੋਠੀ ਰਹਿੰਦੇ ਸਨ, ਬੀਬਾ ਸਾਹਿਬ ਵੀ ਸਮਝਾ, ਅਜੇ ਸਾਰੇ ਹੋਇਆ ਕਿ ਡੇਰੇ ਬਣੇ ਨੇ ਸਾਡੇ। ਮੈਂ ਚਲਿਆ ਗਿਆ ਟੋਕਰੀਆਂ ਲੈਣ ਵਾਸਤੇ, ਕਿਸੇ ਨੇ ਦੱਸਿਆ ਵੀ ਉਹਨਾਂ ਦੇ ਟੋਕਰੀਆਂ ਪਈਆਂ ਨੇ, ਮੈਂ ਬੀਬਾ ਸਾਹਿਬ ਨੂੰ ਜਾ ਕੇ ਫਤਿਹ ਕਰਾਈ। ਬੀਬਾ ਸਾਹਿਬ ਜੀ ਕਹਿੰਦੇ ਸੰਤ ਮਹਾਰਾਜ ਜੀ ਅੱਗੇ ਮੰਜੇ 'ਤੇ ਪਏ ਨੇ, ਉਹਨਾਂ ਦਾ ਆਪਰੇਸ਼ਨ ਹੋਇਆ ਹੋਇਆ ਸੀ ਸਾਧ ਸੰਗਤ। ਹੁਣ ਮੈਂ ਸੰਤ ਮਹਾਰਾਜ ਜੀ ਜਾ ਕੇ ਚਰਨ ਫੜ ਕੇ ਮੱਥਾ ਟੇਕਿਆ, ਉਹਨਾਂ ਨੂੰ ਪਤਾ ਨਹੀਂ ਵੀ ਕਿਹਨੇ ਚਰਨ ਫੜੇ ਨੇ, ਕਿਉਂ? ਉਹ 6ਵੀਂ ਭੂਮਿਕਾ ਸਨ। ਇਹਦਾ ਜਿਹਨੂੰ ਪਤਾ, ਜਿਹਨੂੰ ਸੁਣੀ ਹੈ, ਜਾਂ ਕੋਈ ਮਾੜਾ ਮੋਟਾ ਇਹ ਨਹੀਂ ਹਨ ਕਿਸੇ ਟਾਈਮ ਦਾ ਭਲਾ ਕਰ,
ਹਲਾ ਕੌਣ ਕਰੇ ਦੁਨੀਆਂ ਦਾ ਸਾਧਸੰਗਤ, ਉਹ ਸੌਂਦੇ ਨਹੀਂ ਹੁੰਦੇ ਹਨ, ਅਸੀਂ ਤਾਂ ਚੋਰੀ ਸੌਂਦੇ ਸਾਂ, ਸੰਤ ਮਹਾਰਾਜ ਜੀ ਬੈਠੇ ਦੇ ਬੈਠੇ, ਜੋ ਭਲਾ ਕਰਨਾ ਸੀ ਨਾ ਉਹਨਾਂ ਦੀ ਡਿਊਟੀ ਸੀ ਦੁਨੀਆਂ ਦਾ ਭਲਾ ਕਰਨਾ ਸੀ ਉਹਨਾਂ ਨੂੰ, ਕਾਰਵਾਂ ਮੱਥਾ ਟੇਕ ਕੇ ਖੜ ਗਿਆ ਕੋਲ ਬੀਬਾ ਸਾਹਿਬ ਜੀ ਆ ਗਏ ਜਾ ਰਹੇ, ਬੀਬਾ ਸਾਹਿਬ ਨੇ ਕਾਰ ਮਾਰੇ ਹਾਕ ਮਾਰੀ, ਪਿਤਾ ਜੀ ਰਾੜੇ ਸਾਹਿਬ ਤੋਂ ਜਥੇਦਾਰ ਜੀ ਆਏ ਨੇ, ਨਹੀਂ ਅੱਖ ਬੋਲੀ ਉਹਨਾਂ ਨੇ, ਬੋਲੀ ਨੀ ਅੱਖ, ਫਿਰ ਹਿਲਾ ਕੇ ਕਹਿਣ ਲੱਗੇ ਰਾੜੇ ਸਾਹਿਬ ਤੋਂ ਜਥੇਦਾਰ ਜੀ ਆਏ ਨੇ, ਉਹਨਾਂ ਨੇ ਇੱਕ ਅੱਖ ਅੱਧੀ ਖੋਲੀ ਸਾਹਿਬ ਸੰਗ ਅੱਧੀ, ਮੈਂ ਭਾਵ ਗਿਆ ਮਸਾ ਉਤਰਿਆ ਥੱਲੇ, ਅੱਧੀ ਅੱਖ ਖੋਲ ਕੇ ਕਹਿਣ ਲੱਗੀ ਬੀਬਾ ਜੀ ਫਿਰ ਜਲ ਪਾਣੀ ਛਕਾਓ, ਇਤਨੀ ਗੱਲ ਕਹੀ ਹੈ ਜਿਹੜੀ ਅੱਖਾਂ ਬੀਜੀ, ਇੱਕੋ ਹੀ ਅੱਖ ਖੋਲਿਆ ਦੂਈ ਵੀ ਖੋਲੀ, ਫਿਰ ਬੀਜ ਨਹੀਂ ਹੋਈ, ਫਿਰ ਚਲੇ ਗਿਆ ਆਪਣੀ ਵਾਸਤਾ ਜਿਹੜੀ ਹੁੰਦੀ ਹੈ, ਦੱਸਦੇ ਨੇ ਵੀ ਜਿਤਨਾ ਦਰਖਤ ਦੀ ਟਾਹਣੀ ਹੈ ਤੁਸੀਂ ਉਸ ਨੂੰ ਥੱਲੇ ਖਿੱਚ ਲਓ, ਜਿੰਨਾ ਚਿਰ ਖਿੱਚੀ ਰੱਖੋਗੇ ਉਹਨਾਂ ਚਿਰ ਉਹ ਛੱਡ ਦੋਗੇ, ਕਿੱਥੇ ਜਾਊਗੀ, ਉੱਥੇ ਹੀ ਉੱਥੇ ਹੀ ਲੈ ਗਏ ਸੁਰਤ ਨੂੰ ਸਾਧ ਸੰਗਤ, ਜਾਣੀ ਛੇਵੀਂ ਭੂਮਿਕਾ ਦੇ ਵਿੱਚ ਮੈਂ ਉਹ ਬਾਬੇ ਦੇਖੇ, ਇਹ ਤਾਂ ਵਾਸਤਾ ਹੁੰਦੀ ਹੈ ਸਾਧ ਸੰਗਤ, ਦੱਸਦੇ ਨੇ ਵੀ ਜਦ ਵਾਸਤੂ ਆਣਿਆ ਸੰਤ ਮਹਾਰਾਜ ਜੀ ਤਪੱਸਿਆ ਕਰਦੇ ਸਨ, ਉੱਥੋਂ ਵਾਰ ਦੇ ਵਿੱਚ ਤਪੱਸਿਆ ਕਰਦੇ ਉਹਨਾਂ ਦੀ ਸੁਰਤ ਵੀ ਜਿਹੜੀ ਉਹ ਆਤਮਾ ਦੇ ਵਿੱਚ ਲਾ ਗਈ, ਸਰੀਰ ਜਾਣੀ ਛੇਵੀਂ ਭੂਮਿਕਾ ਦੇ ਵਿੱਚ ਚਲੀ ਗਈ, ਉਹਨਾਂ ਨੂੰ ਸਰੀਰ ਭੁੱਲ ਗਿਆ, ਪਤਾ ਹੀ ਨਹੀਂ ਕਿੱਥੇ ਬੈਠੇ ਹਾਂ, ਜਾਣੀ ਦੱਸਦੇ ਨੇ ਵੀ ਦੋ ਤਿੰਨ ਮਹੀਨੇ ਹੋ ਗਏ ਬੈਠਿਆ, ਦੱਸਿਆ ਵੀ ਗੁਰਮੁਖਾਂ ਤੋਂ ਸਹਿਜ ਹੈ, ਹੁਣ ਤਾਂ ਇਹਦਾ ਵਾਸਤਾ ਨਾ ਮਹਾਂਪੁਰਸ਼ਾਂ ਦੀ, ਅਸਲ ਵੀ ਗੁਰਮੁਖਾਂ ਤੋਂ ਸਹਿਜ ਹੈ, ਮਨ ਚੜਿਆ ਦੱਸ ਨੇ ਅਕਾਸ਼, ਇੱਥੇ ਕਾਸ਼ ਕਰ ਦਿੱਤਾ, ਕਿਤੇ ਨੌ ਦੋਸ਼ ਕਰ ਦਿੱਤੀਆਂ ਨੇ, ਕਿਤੇ ਨੌ ਦੁਆਰੇ ਦੱਸੇ ਨੇ, ਗੱਲ ਇੱਕੋ ਹੀ ਹੈ, ਇਉਂ ਕਰਕੇ ਮਨ ਚੜਿਆ ਦੱਸ ਨੇ ਅਕਾਸ਼, ਕਿੱਥੇ ਊਂਘ ਨਾ ਭੁੱਖ ਹੈ, ਨਾ ਉੱਥੇ ਨੀਂਦ ਆ ਨਾ ਭੁੱਖ ਲੱਗਦੀ ਹੈ, ਭੁੱਖ ਤਾਂ ਸਰੀਰ ਨੂੰ ਲੱਗਦੀ ਹੈ, ਉਹ ਆਤਮਾ ਕਦੇ ਭੁੱਖਾ ਸਾਧ ਸੰਗ, ਆ ਕਦੇ ਅਕਾਸ਼ ਨੂੰ ਭੁੱਖ ਲੱਗਦੀ ਦੇਖੀ ਹੈ, ਅਕਾਸ਼ ਨਹਾਉਂਦਾ ਦੇਖਿਆ ਕਿਤੇ ਨਹੀਂ, ਇਹ ਹੁਣ ਜਿਹੜਾ ਆਤਮਾ ਉਹ ਇੱਕ ਰਸ ਲੈਣਾ ਸਾਧ ਸੰਗ, ਉੱਥੇ ਭੁੱਖ ਨਹੀਂ, ਜਿੱਥੇ ਊਂਘ ਨਾ ਭੁੱਖ ਹੈ, ਅੰਮ੍ਰਿਤ ਨਾਮ ਸੁਖਵਾਸ, ਉੱਥੇ ਆਤਮਾ ਦਾ ਆਨੰਦ ਹੈ ਜਿਹੜਾ ਉਹ ਇਸ ਨੂੰ ਪ੍ਰਾਪਤ ਹੁੰਦਾ, ਉਸਦੇ ਵਿੱਚ ਇਹ ਲੀਨ ਰਹਿੰਦਾ ਰਸਤੇ ਵਿੱਚ, ਉੱਥੇ ਦੱਸਿਆ ਵੀ ਦੁੱਖ ਸੁੱਖ ਤਾਂ ਵਿਆਪਤ ਨਹੀਂ, ਇਹ ਵੀ ਮਹਾਂਪੁਰਸ਼ਾਂ ਦੀ ਵਿਵਸਥਾ ਹੁੰਦੀ ਹੈ, ਦੁੱਖ ਸੁੱਖ ਤਾਂ ਵਿਆਪਤ ਨਹੀਂ ਜੇ ਆਤਮ ਰਾਮ ਪ੍ਰਕਾਸ਼, ਜਿੱਥੇ ਨਿਰਾਕਾਰ ਦਾ ਪ੍ਰਕਾਸ਼ ਹੋ ਜਾਣਾ ਅੰਦਰ, ਉੱਥੇ ਕਹਿੰਦੇ ਦੁੱਖ ਸੁੱਖ ਨਹੀਂ ਪਾਸਦਾ, ਪਾਣੀ ਤਾਂ ਬੰਦ ਬੰਦ ਕਟਾਏ, ਕੌਣ ਦੇਗਾਂ ਦੇ ਵਿੱਚ ਭੁੱਲ ਸਕਦਾ ਕਾਲ ਸੰਗਤ, ਆਪਾਂ ਦਾ ਕੰਡਾ ਨਹੀਂ ਲੱਗਣ ਦਿੰਦੇ, ਮੱਖੀ ਨਹੀਂ ਬੈਠਣ ਦਿੰਦੇ ਸਰੀਰ ਤੇ, ਉਹਨਾਂ ਦੇ ਸਿਰਾਂ ਤੇ ਹਾਰੇ ਚੱਲਦੇ ਸਨ, ਆਪਾਂ ਚਲਾਵਾਂਗੇ ਰਸਤਾ ਆਵੇਗੀ, ਜਿਹੜੇ ਸਾਧਨਾ ਕਰੇਗਾ, ਜਿਹੜੇ ਕਿਸੇ ਦਾ ਬਣ ਕੇ ਚੱਲੇਗਾ, ਫਿਰ ਉਹ ਰਸਤਾ ਆਵੇਗੀ, ਫਿਰ ਇਹਦੇ ਤੇ ਵੀ ਘੱਟ ਜਾਏਗੀ, ਯਾਨੀ ਬਾਬੇ ਮਸਤੂ ਆਉਣੇ ਵਾਲੇ ਦੱਸਦੇ ਨੇ ਬੈਠੇ ਰਹੇ, ਤੁਸੀਂ ਲੀੜਾ ਰੱਖ ਦਿਓ ਸਿਉਂਕ ਲੱਗ ਜਾਏ, ਲੱਗਦੀ ਹੈ ਬੈਠਿਆਂ ਦੇ ਥੱਲਿਓ ਸਿਉਂਕ ਲੱਗ ਗਈ ਕਛਹਿਰੇ ਨੂੰ, ਸਿਉਂਕ ਲੱਗਣ ਤੇ ਕਛਹਿਰਾ ਖਾ ਕੇ ਫਿਰ ਮਹਾਂਪੁਰਸ਼ਾਂ ਦੀ ਹਰ ਇੱਕ ਨਹੀਂ ਹੋ ਸਕਦੀ ਹੈ, ਉਹੀ ਮੌਤ ਨੂੰ ਚਾਹੁੰਦੇ ਹਨ, ਤਾਂ ਮੌਤ ਨੂੰ ਚਾਹ ਸਕਦਾ ਸਾਧ ਸੰਗਤ, ਉਹਨਾਂ ਦਾ ਜਿਹੜਾ ਬਚਣਾ ਫਿਰ ਕੋਈ ਮੋੜ ਨਹੀਂ ਸਕਦਾ, ਆਓ ਪੂਰਨ ਸਿਉ ਇਸੇ ਘਰ ਵਾਲੀ ਬੀਬੀ, ਇਹਨਾਂ ਦੀ ਅਰਾਧਨਾ ਹੋਈ, ਅਰਾਧਨਾ ਹੋਈ ਇਹਨਾਂ ਨੇ, ਨਾ ਅਰਾਧ ਹੋਣ ਕਰਕੇ ਤੈਨੂੰ ਸੁਣੇ ਕਿਹਾ ਵੀ ਆਪਾਂ ਸਕੂਲ ਸੁਣੀ ਸਾਦੀ ਹੋਰ ਕਰ ਦਈਏ, ਸਾਦੀ ਹੋਰ ਕਰ ਦਈਏ, ਕਿਉਂ ਹੁੰਦਾ ਹੀ ਹੈ ਕ੍ਰਿਸ਼ਚਿਆਂ ਨੂੰ ਵੀ ਬੱਚਾ ਜ਼ਰੂਰ ਚਾਹੀਦਾ, ਕੌਣ ਸਮਝੇਗਾ ਇਸਨੇ ਪਦਾਰਥ ਨੂੰ, ਇਸ ਬੀਬੀ ਨੂੰ ਪਤਾ ਲੱਗਿਆ ਵੀ ਇਹ ਸਲਾਹ ਕਰਦੇ ਨੇ, ਸੰਤ ਮਹਾਰਾਜ ਜੀ ਕਾਂਗੜੇ ਵਾਲੇ ਇੱਥੇ ਆਏ ਹੋਏ ਸਨ ਕਲਕੱਤੇ, ਉਹ ਜਾਦੇ ਨੀ ਸਨ ਅਕਾਂਤ ਰਹਿੰਦੇ, ਉਹ ਵਿੱਚ ਹੀ ਰਹਿੰਦੇ ਸਨ, ਉਹ ਸੁਆਮ ਦਾ ਨਾਮ ਜਾਣੀ, ਜਦ ਮਹਾਰਾਜ ਜੀ ਰਾਤ ਨੂੰ ਪੈਣ ਲੱਗੇ ਤਾਂ ਬੀਬੀ ਗੱਡੀ ਚਲੀ ਗਈ ਮਹਾਂਪੁਰਸ਼ਾਂ ਤੋਂ, ਕਹਿਣ ਲੱਗੀ ਮਹਾਰਾਜ ਜੀ ਵੀ ਆਹ ਗੱਲ ਹੈ, ਦੱਸੋ ਮੈਂ ਤੁਹਾਡੀ ਇਤਨਾ ਚਿਰ ਸੇਵਾ ਕਰਦੀ ਰਹੀ ਹਾਂ, ਮੈਨੂੰ ਇਹੀ ਫਲ ਮਿਲੇਗਾ, ਹੁਣ ਮੈਂ ਰੋਟੀਆਂ ਹੀ ਫਿਰਾਂਗੀ, ਉਹਦਾ ਸਾਥੀ ਹੋਰ ਬਣਾਉਣ ਨੂੰ ਕਹਿੰਦੇ ਜ਼ਰੂਰ ਜ਼ਰੂਰ, ਕਹਿਣ ਲੱਗੇ ਅਸਾਂ ਬੱਚਾ ਤੂੰ ਕੋਈ ਫਿਕਰ ਨਾ ਕਰਨਾ, ਚੰਨਣ ਸਿੰਘ ਨੂੰ ਕਹਿ ਦਿਆਂਗਾ ਬਈ ਸਾਥੀ ਨਾ ਕਰਾਓ ਤੁਸੀਂ ਇੱਕ ਸਾਲ ਦੇ ਕੇ। ਚੰਨਣ ਸਿੰਘ ਸੱਜਾ ਚੰਨਣ ਸਿੰਘ ਬਹੁਤ ਸੰਭਾਲੂ ਸੀ ਮਹਾਂਪੁਰਸ਼ਾਂ ਦਾ ਸਾਧ ਸੰਗਤ, ਉਹ ਜਾਣ ਦੇਣ ਨੂੰ ਵੀ ਤਿਆਰ ਸੀ ਮਹਾਂਪੁਰਸ਼ਾਂ ਨੂੰ ਪਦਾਰਥ ਧੱਕਦੇ ਰਹੇ। ਚੰਨਣ ਸਿੰਘ ਨੂੰ ਸੱਦ ਕੇ ਕਹਿਣ ਲੱਗੇ ਭਾਈ ਤੁਸੀਂ ਸਾਦੀ ਕਰਵਾਉਣੀ ਚਾਹੁੰਦੇ ਹੋ ਸਲੂਨ ਸਿੰਘ? ਕਹਿਣਾ ਹਾਂ ਮਹਾਰਾਜ ਜੀ ਹੈ ਸਲਾਹ ਕਰਦੀ। ਕਹਿੰਦੇ ਵੀ ਜਾਓ ਸਾਡਾ ਹੁਕਮ ਹੈ ਤੁਹਾਨੂੰ ਇੱਕ ਸਾਲ ਨਾ ਕਰਾ ਦਿਓ, ਸਾਲ ਤੋਂ ਬਾਅਦ ਸਾਦੀ ਕਰਾ ਦਿਓ। ਉਹਨਾਂ ਨੇ ਜਾਣੀ ਉਹ ਚੰਨਣ ਸਿੰਘ ਨੂੰ ਕਹਿਤਾ ਸਾਧ ਸੰਗਤ 11 ਮਹੀਨੇ ਦੇ ਬਾਅਦ ਚਰਨਜੀਤ ਦਾ ਜਨਮ ਹੋਇਆ ਸੀ। ਉਹ ਮਹਾਂਪੁਰਸ਼ਾਂ ਦੀ ਕਿਰਪਾ ਦੁਆਰਾ ਉਹਨਾਂ ਨੇ ਦੇਖਿਆ ਵੀ ਇਤਨੀ ਸੇਵਾ ਕਰੀ ਹੈ, ਇਤਨੀ ਸੇਵਾ ਕਰੀ ਹੈ ਅਸੀਂ ਇਹਨਾਂ ਨੂੰ ਇਹ ਵਸਤੂ ਵੀ ਨਾ ਦੇ ਸਕੇ ਤਾਂ ਫਿਰ ਇਹੋ ਕਰਕੇ ਮਹਾਂਪੁਰਸ਼ਾਂ ਦਾ ਜਿਹੜਾ ਹੁੰਦਾ ਸਾਧ ਸੰਗਤ ਟਾਈਮ ਦੱਸ ਦਿਓ ਭਾਈ 11 ਵਜੇ। ਇਉਂ ਕਰਕੇ ਆਓ ਸੰਤ ਮਹਾਰਾਜ ਜੀ ਕਹਿਣ ਲੱਗੇ ਭਾਈ ਸਾਡੀਆਂ ਤਾਂ ਲੁੱਤਾਂ ਹੀ ਕੋੜੀ ਹੈ, ਸੁਹਾਤੀ ਤੋਂ ਖਾਣ ਉੱਥੇ ਸੰਤ ਮਹਾਰਾਜ ਜੀ ਨਾਲ ਨੇ ਆਪਣੇ ਜਦੇ ਕੇ ਲੈਣ ਬਹਿ ਕੇ ਉਹਦਾ ਜਿਹੜਾ ਮਕਾਨ ਸੀ ਉਹ ਲੈਣ ਦੇ ਉਤਰ ਕੇ ਪੁਲ ਦੇ ਨਾਲ ਹੀ ਹੈ, ਚਲੇ ਗਏ ਸੰਤ ਮਹਾਰਾਜ ਜੀ। ਆਸਾ ਦੀ ਵਾਰ ਦਾ ਕੀਰਤਨ ਹੁੰਦਾ, ਸੰਤ ਮਹਾਰਾਜ ਬਹਿ ਕੇ ਸਮਾਧੀ ਲਾ ਕੇ ਬਾਅਦ ਦੇ ਵਿੱਚ ਜਦ ਤਿੰਨ ਛੱਡੇ ਰਹੇਗੇ ਮਹਾਰਾਜ ਜੀ ਨੇ ਬਾਜਾ ਆਪਣੇ ਸੰਤ ਮਹਾਰਾਜ ਨੂੰ ਫੜਾ ਤਾ, ਕਹਿੰਦੇ ਤੂੰ ਸ਼ਬਦ ਪੜ, ਇਹ ਆਪਣੇ ਮਹਾਰਾਜ ਜੀ ਦੀ ਸਾਖੀ ਨੂੰ ਦਵਾਉਣ ਲਾਉਂਦੇ ਨੇ ਆਪਣੇ ਗੁਰਦੁਆਰੇ, ਜਾਂ ਇੰਗਲੈਂਡ ਨੂੰ ਜਾਣਾ ਕੀ ਜਾਣੀ ਉਹਨਾਂ ਦੇ ਵਿੱਚ ਹੀ ਚੜਾਉਂਦੇ ਨੇ। ਕਹਿਣ ਲੱਗੇ ਫਿਰ ਜਦ ਮੈਂ ਬਾਜਾ ਫੜਿਆ ਮੈਨੂੰ ਕਹਿੰਦੇ ਉਹ ਸ਼ਬਦ ਪੜ ਬਈ ਦੁਨੀਆ ਉੱਤੇ ਕੋਈ ਰੋਜ਼ ਦਾ ਹੀ ਪੜਾਉਣਾ, ਇਹਨੇ ਤੁਰ ਜਾਣਾ ਹੈ ਸੋਇਓ ਪੜੋ। Thank you.
ਚੁੱਪ ਕਰਕੇ ਸਾਧ ਸੰਗ ਫੇਰ ਮਿੱਤਰ ਖੋਲ ਕੇ ਕਹਿਣ ਲੱਗੇ ਚੰਗਾ ਭਾਈ ਕਹਿ ਦੋ ਅਰਦਾਸੀਏ ਨੂੰ ਅਰਦਾਸ ਦੇ ਵਿੱਚ ਕਹਿ ਦੇਵੇ ਕੋਈ ਕਿਸ਼ੋਰੀ ਲਾਲ ਦੇ ਪੁੱਤਰ ਹੋ ਜਾਵੇ ਜਾਂ ਅਰਦਾਸ ਦੇ ਵਿੱਚ ਉਹ ਕਹਿਤਾ ਸਾਧ ਸੰਗ ਤੋਂ ਉਸਦੇ ਫਿਰ ਚਾਰ ਪੁੱਤਰ ਹੋਏ ਚਾਰ ਪੁੱਤਰ ਇਉਂ ਕਰਕੇ ਸੰਤ ਮਹਾਰਾਜ ਜੀ ਆ ਗਏ ਗੁਰਦੁਆਰੇ ਆਪਣੇ ਸੰਤ ਮਹਾਰਾਜ ਕਹਿੰਦੇ ਸਾਨੂੰ ਵੀ ਪਤਾ ਨਹੀਂ ਲੱਗਿਆ ਦੱਸਦੇ ਤਾਂ ਉਹ ਆਪਣੀਆਂ ਗੱਲਾਂ ਸਾਂ ਵੀ ਅਸੀਂ ਹੁਣ ਬਲੈਤ ਨੂੰ ਜਾਣਾ ਜਾਣੇ ਕਦੇ ਸ਼ਬਦ ਨਹੀਂ ਪੜਿਆ ਇਹਨਾਂ ਨੇ ਮੈਨੂੰ 45 ਸਾਲ ਹੋ ਗਏ ਸੰਤ ਮਹਾਰਾਜ ਕਦੇ ਸ਼ਬਦ ਨਹੀਂ ਜੀ ਪੜਿਆ ਉਹਨਾਂ ਨੇ ਮੈਂ ਡੇਰੇ ਆ ਗਏ ਜੋ ਭਾਗ ਸਿੰਘ ਬਸੰਤੀ ਜੀ ਉਹ ਵੀ ਬੈਠਾ ਦੇ ਵਿੱਚ ਉਹ ਸੰਤ ਮਹਾਰਾਜ ਨੂੰ ਮਿਲਿਆ ਆ ਕੇ ਕਹਿਣ ਲੱਗਿਆ ਮਹਾਰਾਜ ਜੀ ਤੁਸੀਂ ਆਪਣੀ ਅਵਸਥਾ ਦੇ ਸ਼ਬਦ ਪੜਾਇਆ ਕਰੋ ਤੁਸੀਂ ਤਾਂ ਗਿਆਨ ਯੋਗ ਦੇ ਵਿੱਚ ਵਿਚਰ ਲਾ ਰਹੇ ਹੋ ਤੁਸੀਂ ਇਹਦੇ ਸ਼ਬਦ ਕਿਉਂ ਪੜਾਉਂਦੇ ਹੋ ਕਹਿੰਦੇ ਅੱਜ ਤੋਂ ਚੌਥੇ ਨੂੰ ਪੜਾਵਾਂਗੇ ਭੇਸ ਦਾ ਕਹਿੰਦੇ ਅੱਜ ਤੋਂ ਚੌਥੇ ਨੂੰ ਪੜਾਵਾਂਗੇ ਜਾਣੀ ਨੌ ਵਾਂਗ ਨੂੰ ਫਿਰ ਸੰਤ ਮਹਾਰਾਜ ਜੀ ਨੇ ਯਾਨੀ ਅੰਮ੍ਰਿਤ ਵੇਲੇ 2 ਵਜੇ ਪੁੱਛਦੇ ਨੇ ਵੀ ਟਾਈਮ ਕੀ ਹੋ ਗਿਆ ਜਦ 2 ਵਜੇ ਇਸ਼ਨਾਨ ਕਰਦੇ ਸਨ ਸੰਤ ਮਹਾਰਾਜ ਜੀ ਕੋਲ ਬੈਠੇ ਸਨ ਆਪਣੇ ਸਾਰੀ ਹੋਰ ਵੀ ਸਾਰੇ ਨਗਰਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਚਲੇ ਜਾਣਾ ਜਦ 2 ਵਜੇ ਸਤਸੰਗ ਦੀ ਸੰਗਤ ਨੂੰ ਕਹਿਣ ਲੱਗੇ ਭਾਈ ਟਾਈਮ ਕੀ ਹੋਗਾ ਕਹਿੰਦੇ 2:15 ਹੋ ਗਏ ਨੇ ਕਹਿਣ ਲੱਗੇ ਸਾਡਾ ਚਿਹਰਾ ਟੱਕ ਦੋ ਜਦ ਚਿਹਰਾ ਟੱਕਿਆ ਸਾਧ ਸੰਗਤ ਦੀ ਸਾਹ ਖਿੱਚ ਕੇ ਛੱਡਿਆ ਤਾਂ ਪਰਮਰਿੰਦਰ ਨੂੰ ਪੁੰਨ ਕੇ ਸਰੀਰ ਦੇ ਵਿੱਚੋਂ ਐਂ ਨਿਕਲ ਕੇ ਜਿਵੇਂ ਸੱਪ ਕੰਜ ਤੇ ਆ ਜਾਂਦਾ ਹੁੰਦਾ ਇਹਦਾ ਬਰਮਗਿਆਨੀ ਦੀ ਵਸਤਾ ਸਾਧ ਸੰਗਤ ਸਰੀਰ ਦੇ ਨਾਲ ਉਹਨਾਂ ਦਾ ਸੰਬੰਧ ਕੋਈ ਨਹੀਂ ਹੁੰਦਾ ਉਹ ਤਾਂ ਪਹਿਲਾਂ ਹੀ ਪਰੇ ਹੁੰਦੇ ਆ ਪਹਿਲਾਂ ਹੀ ਆਪਣੇ ਆਤਮਾ ਦੇ ਵਿੱਚ ਲਾਏ ਹੁੰਦੇ ਨੇ ਜਿਸ ਕਰਕੇ ਉਹਦੇ ਵਿੱਚੋਂ ਨਿਕਲ ਗਏ ਸਰੀਰ ਚੋਂ ਹੁਣ ਜਦ ਸਰੀਰ ਚੋਂ ਨਿਕਲ ਗਏ ਤਾਂ ਇੱਕ ਕੋਈ ਪ੍ਰੇਮੀ ਬੈਠਾ ਸੀ ਉਸਨੇ ਉੱਚੀ ਦੇ ਕੇ ਲੇਰ ਮਾਰੀ ਲੇਰ ਮਾਰਨ ਤੋਂ ਫਿਰ ਆ ਗਏ ਸਰੀਰ ਕਹਿੰਦੇ ਕਿਉਂ ਬਈ ਕੀ ਗੱਲ ਆ ਕਹਿੰਦੇ ਤੂੰ ਲੇਰ ਮਾਰੀ ਆ ਕਹਿਣ ਲੱਗਾ ਮਹਾਰਾਜ ਜੀ ਤੁਸੀਂ ਕਿਸੇ ਨੂੰ ਜਥੇਦਾਰ ਬਣਾ ਜਾਂਦੇ ਅਸੀਂ ਉਸਦੇ ਦੀ ਸੇਵਾ ਕਰਦੇ ਕਹਿੰਦੇ ਭਾਈ ਇਹਨਾਂ ਗੱਲਾਂ ਦੇ ਵਿੱਚ ਤਾਂ ਝਗੜੇ ਪੈ ਜਾਂਦੇ ਚੌਧਰਾਂ ਮੁੱਠੀ ਸਾਰੀਆਂ ਲੜਾਈਆਂ ਹੁੰਦੀਆਂ ਨੇ ਕਹਿੰਦੇ ਜਿਹੜਾ ਹੈ ਉਹ ਤਾਂ ਲੁਕਿਆ ਨਹੀਂ ਰਹਿਣਾ ਹੈ ਉਹ ਤਾਂ ਮਹਾਰਾਜ ਕੋਲ ਹੀ ਬੈਠੇ ਕਹਿੰਦੇ ਕੌਣ ਧੱਕ ਦੇਗਾ ਸੂਰਜ ਨੂੰ ਕਹਿੰਦੇ ਉਹਨੇ ਤਾਂ ਸੂਰਜ ਮੰਗਣ ਚਮਕਣ ਜਾਣੇ ਮਹਾਰਾਜ ਕਨੀ ਇਸ਼ਾਰਾ ਸੀਗਾ ਇਉਂ ਜਾਣੇ ਸਰੀਰ ਨੂੰ ਛੱਡ ਕੇ ਸਾਧ ਸੰਗਤ ਫਿਰ ਆਪਣੇ ਸੰਤ ਮਹਾਰਾਜ ਜੀ ਉੱਥੇ ਜੀ ਨਾ ਲੱਗਿਆ ਉਹਨਾਂ ਦੇ ਬਾਅਦ ਫਿਰ ਇੱਥੇ ਆਪਣੇ ਇਕੱਠੀ ਜਾ ਗਏ ਦੇਖੋ ਕਿਤਨੀ ਤਪੱਸਿਆ ਕਰੀ ਅਸੀਂ ਤਾਂ ਦੇਖਦੇ ਰਹੇ ਹਾਂ ਇਤਨੀ ਤਪੱਸਿਆ ਕਿਤਨਾ ਸੰਗਤਾਂ ਨੂੰ ਭਲਾ ਹੋਇਆ ਜਾਣੀ ਉਸ ਵਿਸਾਖੀ ਦਾ ਦਿਨ ਸੀ ਉਹ ਦੀਵਾਨ ਤੋਂ ਬਾਅਦ ਹਟਣ ਲੱਗੇ ਕਹਿੰਦੇ ਅਖੇ ਨਦੀ ਨਾਮ ਸਜੋਗੀ ਮੇਲੇ ਕਹਿੰਦੇ ਭਾਈ ਹੁਣ ਖਬਰ ਨੀ ਮੇਲਾ ਹੋਵੇਗਾ ਖਬਰ ਨੀ ਨਹੀਂ ਹੋਵੇਗਾ ਇਉਂ ਕਰਕੇ ਕਹਿੰਦੇ ਅਸੀਂ ਤਾਂ ਸਵੇਰੇ ਹੁਣ ਲੰਡਨ ਨੂੰ ਜਾਣੇ ਸਾਡਾ ਫੁਰਨਾ ਕੋਈ ਨੀ ਸੀ ਜਾਣਦਾ ਇਹ ਖਬਰ ਨਹੀਂ ਕਿ ਕੋਈ ਕੁਦਰਤ ਨੂੰ ਪਾਉਂਦੀ ਹੈ ਸਾਡਾ ਕੋਈ ਫੁਰਨਾ ਨਹੀਂ ਕਿਤੇ ਜਾਣਦਾ ਇਉਂ ਕਰਕੇ ਸਵੇਰੇ ਜਾਣਾ ਸੀ ਸਾਧ ਸੰਗਤ ਸੰਤ ਮਹਾਰਾਜ ਜੀ ਛੋਟਿਆਂ ਨੂੰ ਛੱਡਦੇ ਹੁੰਦੇ ਸਨ, ਜਦ ਬਾਹਰ ਜਾਂਦੇ ਸਨ, ਕਿਉਂ ਕਾਰੋਬਾਰ ਸਾਰਾ ਇਹਨਾਂ ਨੇ ਵੀਰ ਸੀ, ਉਸ ਮਾਇਆ ਲੰਗਰ ਵਾਸਤੇ ਦਿੰਦੇ ਸਨ। ਕਹਿਣ ਲੱਗੇ ਲਓ ਆ ਮਾਇਆ ਲੈ ਲਓ ਲੰਗਰ ਵਾਸਤੇ। ਕਹਿੰਦੇ ਛੋਟੇ ਮਹਾਰਾਜ ਬ੍ਰਹਮ ਗਿਆਨੀ ਜਗਤ ਬ੍ਰਹਮ ਗਿਆਨੀ ਜਾਣੇ ਸਾਥ ਨੂੰ। ਛੋਟੇ ਮਹਾਰਾਜ ਕਹਿਣ ਲੱਗੇ ਮਹਾਰਾਜ ਜੀ ਤੁਸੀਂ ਜਾਓ ਨਾ। ਕਹਿਣ ਲੱਗੇ ਸਾਡਾ ਤਾਂ ਵਚਨ ਹੋ ਗਿਆ ਸੰਗਤਾਂ ਨਾਲ, ਸਾਨੂੰ ਐਤਕੀ ਜਾਣਦੇ ਹੋ, ਫੇਰ ਮੁੜ ਕੇ ਅਸੀਂ ਵਿਲਾਇਤ ਨਹੀਂ ਜਾਂਦੇ। ਕਹਿੰਦੇ ਨਹੀਂ ਜਾਓ ਨਾ। ਖੈਰ ਉਹ ਮਹਾਰਾਜ ਜੀ ਨੂੰ ਪੈਸੇ ਦਿੰਦੇ ਸਨ, ਪਰ ਛੋਟੇ ਮਹਾਰਾਜ ਨੇ ਪੈਸੇ ਨਹੀਂ ਲਏ ਸਾਹ। ਇਹਨਾਂ ਨੂੰ ਪਤਾ ਸੀ ਸਾਹ, ਪਰ ਉਹਨਾਂ ਦੇ ਵਚਨ ਨੂੰ ਕੌਣ ਮੋੜੇ। ਖੈਰ ਸੰਤ ਮਹਾਰਾਜ ਜੀ ਉਦਾਸ ਹੋ ਕੇ ਆ ਗਏ ਭੋਰੇ ਚ, ਮੈਂ ਖੜਾ ਬਾਹਰ ਕੋਠੀ ਮੂਹਰੇ, ਤੇ ਸੰਤ ਮਹਾਰਾਜ ਉਦਾਸ ਦੇ ਜਾਂਦੇ ਨੇ ਹਰ ਵੱਲ, ਉਦਾਸ ਆਏ ਭੋਰੇ ਚੋਂ ਮਗਰ ਉਹ ਸੰਤ ਪ੍ਰਤਾਪ ਪਾਉਂਦਾ। ਖੈਰ ਆ ਗਏ ਮਹਾਰਾਜ ਜੀ ਵਿਲਾਇਤ ਨੂੰ ਚਲੇ ਗਏ ਸਾਧ ਸੰਗ। ਏਅਰਪੋਰਟ ਦੇ ਉੱਤੇ ਵੀ ਕਈ ਪ੍ਰੇਮੀਆਂ ਨੂੰ ਇਸ਼ਾਰੇ ਕੀਤੇ ਮਹਾਰਾਜ ਨੇ, ਪਰ ਸਮਝ ਨਾ ਆਈ। ਸਾਧ ਸੰਗਤ ਵਿਲਾਇਤ ਦੇ ਵਿੱਚ ਚਲੇ ਗਏ, ਜਾ ਕੇ ਬਹੁਤ ਇਸ਼ਾਰੇ ਕਰਨ ਲੱਗ ਗਏ, ਜਾਣੀ ਇਉਂ ਪਾਸਣ ਲੱਗ ਗਿਆ ਵੀ ਸੰਤ ਮਹਾਰਾਜ ਜੀ ਉਹ ਚਲੇ ਜਾਣ। ਪ੍ਰੇਮੀਆਂ ਨੂੰ ਕਹਿਣ ਲੱਗ ਗਏ ਵੀ ਜੇ ਇੱਧਰ ਕੋਈ ਸਰੀਰ ਛੱਡ ਦੇਵੇ ਤਾਂ ਕਿਵੇਂ ਜਾਂਦਾ, ਉੱਧਰ ਕਿਸ ਤਰ੍ਹਾਂ ਇਹਨਾਂ ਦਾ ਕਾਨੂੰਨ ਹੈ। ਉਹ ਕਹਿੰਦੇ ਜੀ ਇਹਨਾਂ ਦਾ ਕਾਨੂੰਨ ਤਾਂ ਖਰਾਬ ਹੈ, ਅੰਗਰੇਜ਼ਾਂ ਨੇ ਇਹਦਾ ਚੀਰ ਫਾੜ ਕਰਦੇ ਨੇ, ਅਬਲੀ ਤਾਂ ਜਾਣ ਹੀ ਨਹੀਂ ਦਿੰਦੇ ਇਸ ਨੂੰ। ਇਉਂ ਕਰਕੇ ਮਹਾਰਾਜ ਜੀ ਨੇ ਜਾਣੀਆਂ ਜੰਗ ਦੇ ਵਚਨ ਕਰਦੇ ਰਹੇ। ਮੇਰੇ ਦਿਲ ਵਿੱਚ ਸ਼ੰਕਾ ਪੈ ਗਿਆ, ਵਗਾ ਸੰਤ ਮਹਾਰਾਜ ਜੀ ਤਾਂ ਹੁਣ ਜਾਣ। ਮੈਂ ਅਰਜ ਕਰ ਦਿੱਤੀ ਮਹਾਰਾਜ ਵੀ ਤੁਸੀਂ ਜਾਣਾ ਤਾਂ ਹੈ, ਆਪਣੀ ਸੰਪਰਦਾ ਤਾਂ ਦੱਸ ਕੇ ਸ਼ਰੀਰ ਛੱਡਦੀ ਹੈ ਸਾਰੀ। ਦੇਖੋ ਰੇਲ ਸਾਹਿਬ ਵਾਲੇ ਬਾਬਿਆਂ ਨੇ ਸਾਲ ਅੱਗੋਂ ਦੱਸਤਾ ਸੀਗਾ, ਖੋਤੀ ਮਰਦਾਨ ਵਾਲੇ ਬਾਬਿਆਂ ਨੇ ਹਫ਼ਤਾ ਅੱਗੋਂ ਦੱਸ ਦਿੱਤਾ ਸੀਗਾ, ਇਹੋ ਜਾਣੀ ਸਾਰੇ ਅੱਗੋਂ ਦੱਸਦੇ ਨੇ। ਤੁਸੀਂ ਮੈਨੂੰ ਕਹਿੰਦੇ ਤੂੰ ਸਾਨੂੰ ਅਲਪੱਗੇ ਸਮਝਣ ਕਿ ਅਸੀਂ ਦੱਸ ਨਹੀਂ ਸਕਦੇ। ਕਹਿੰਦੇ ਅਸੀਂ ਸਭ ਕੁਛ ਕਰ ਸਕਦੇ ਹਾਂ, ਹੁਣ ਜ਼ਮਾਨਾ ਨਹੀਂ ਹੈ ਦੱਸਣ ਦਾ, ਨਾਲੇ ਦੱਸ ਦਿੱਤਾ, ਨਾਲੇ ਦੱਸ ਦਿੱਤਾ। ਇਉਂ ਕਰਕੇ ਕਹਿਣ ਲੱਗੇ ਜਾਵਾਂਗੇ, ਹੁਣ ਅਸੀਂ ਚੋਰੀ ਜਾਵਾਂਗੇ। ਕਹਿੰਦੇ ਸੰਗਤਾਂ ਨੇ ਬਰਦਾਸ਼ਤ ਨਹੀਂ ਕਰਨੀ ਇਹ ਗੱਲ ਸਾਡੀ, ਤੂੰ ਤਾਂ ਸੱਤ ਸਾਲ ਦੀ ਗੱਲ ਕਰਦਾ ਹੈ, ਉਹ ਗੱਲ ਨਹੀਂ ਹੋਣੀ ਹੈ। ਇਉਂ ਕਰਕੇ ਜਾਣੀ ਜਾਣ ਦੀਆਂ ਨਹੀਂ ਜ਼ਿਆਦਾ ਗੱਲਾਂ ਕਰਦੇ ਰਹੇ, ਅਸੀਂ ਤਾਂ ਮੁੱਠੀ ਚਾਬੀ ਵੇਲੇ ਜਾਂਦੇ ਸਾਂ ਉੱਥੇ। ਇਉਂ ਕਰਕੇ ਜਦ ਫਿਰ ਗੁਰੂ ਨਾਨਕ ਨੇ ਚਲੇ ਗਏ ਮਹਾਰਾਜ ਜੀ, ਉੱਥੇ ਜਾ ਕੇ ਫਿਰ ਜ਼ਿਆਦਾ ਹੀ ਕਹਿਣ ਲੱਗ ਗਏ। ਯਾਨੀ ਜਦ ਦੋ ਦੀਵਾਨ ਰਹਿੰਦੇ ਸਨ ਉਸ ਟਾਈਮ, ਫਿਰ ਉਹਨਾਂ ਨੇ ਇੱਕ ਸ਼ਬਦ ਵੀ ਪੜਿਆ ਸੀ ਵੀ ਜਿਹੜੇ ਨਾਲ ਦੇ ਸਾਥੀ ਸਨ, ਯਾਨੀ ਦੰਦ ਉਖੜ ਗਏ ਸਨ, ਦੂਏ ਦੰਦ ਲਵਾਏ ਹੋਏ ਸਨ, ਵੀ ਇਹ ਵੀ ਜਵਾਬ ਦੇ ਦੇਣੇ ਹੁਣ ਤਾਂ, ਹੁਣ ਸਰੀਰ ਨੇ ਵੀ ਜਾਣਾ। ਜਾਣੀ ਉੱਥੇ ਸ਼ਬਦ ਪੜਿਆ, ਕਦੇ ਐਂ ਸ਼ਬਦ ਨਹੀਂ ਸੰਤਾਂ ਨੇ ਪੜਿਆ, ਬੜੇ ਉਪਰੇਮ ਨੇ ਨਾਲ। ਦੋ ਦਿਨ ਰਹਿ ਗਏ ਜਾਣ ਦੇ ਵਿੱਚ, ਕੁਰਸੀ ਤੋਂ ਉੱਠ ਕੇ ਸੰਗਤ ਕੰਨੀ ਨੂੰ ਐਂ ਹੱਥ ਕਰਕੇ ਕਹਿੰਦੇ ਕਹਾਂ ਵਿਸਾਸਾ ਇਸ ਪਾਂਡੇ ਕਾ ਇਤਨਾ ਕੁ ਲਾਗੇ ਛਣ ਕਾ ਕੀ ਵਿਸਾਸਾ ਕਹਿੰਦਾ ਇਸਦਾ ਮਹਾਰਾਜ ਕਹਿਣਗੇ ਖਬਰ ਨਹੀਂ ਚੱਲ ਠੋਕਰ ਲੱਗ ਜਾਣੀ ਇਉਂ ਜਦ ਫਿਰ ਜਾਣ ਦੀ ਤਿਆਰੀ ਸੀ ਕਹਿਣ ਲੱਗੇ ਅਸੀਂ ਭਾਈ ਸਰੀਰ ਦਿਮਾਗ ਲਾ ਕੇ ਛੱਡਾਂਗੇ ਕਹਿੰਦੇ ਸਾਡੇ ਸਾਹਿਬਾਂ ਦਾ ਸਾਨੂੰ ਹੁਕਮ ਹੈ ਬਈ ਤੁਸੀਂ ਕੀਰਤਨ ਕਰਦਿਆਂ ਨੇ ਜਾਣਾ ਬਹਿ ਕੇ ਸਰੀਰ ਨਹੀਂ ਛੱਡਣਾ ਕਹਿੰਦੇ ਅੱਜ ਤਾਈਂ ਕਿਸੇ ਨੇ ਬੈਠ ਕੇ ਛੱਡਿਆ ਨਹੀਂ ਸਰੀਰ ਬਹਿ ਕੇ ਸਮਾਧੀ ਦੇ ਵਿੱਚ ਸਰੀਰ ਛੱਡਾਂਗੇ ਤੁਹਾਨੂੰ ਵੀ ਪਤਾ ਨਹੀਂ ਲੱਗਣ ਦੇਣਾ ਸਾਹ ਚੱਲਦੇ ਛੱਡ ਜਾਂਗੇ ਸਰੀਰ ਦੇ ਵਿੱਚ ਪਹਿਲਾਂ ਨਿਕਲ ਜਾਂਗੇ ਸਰੀਰ ਵਿੱਚ ਯਾਦ ਜਿੱਦਣ ਸਰੀਰ ਛੱਡਣਾ ਦੀ ਰਾਤ ਨੂੰ ਅਸੀਂ ਮੁੱਠੀ ਜਾਪੀ ਕਰਦੇ ਸਾਂ ਸੰਤ ਮਹਾਰਾਜ ਜੀ ਨੇ ਬਾਂਹ ਛਡਾ ਕੇ ਮੇਰੇ ਮੋਢੇ ਉੱਤੇ ਰਾਤੇ ਹੱਥ ਕਹਿਣ ਲੱਗੇ ਕਿਉਂ ਬਈ ਜਥੇਦਾਰਾਂ ਇਉਂ ਦੱਸ ਤੂੰ ਜਦ ਕੋਈ ਕਿਸੇ ਤੋਂ ਅਮਾਨਤ ਲੈਂਦਾ ਅਮਾਨਤ ਕਹਿੰਦੇ ਨੇ ਰੁਪਈਏ ਲੈਣੇ ਇੱਕ ਪਰਮੇਸ਼ਰ ਨੇ ਅਮਾਨਤ ਦਿੱਤੀ ਹੋਈ ਆ ਮਨੁੱਖਾਂ ਦੇ ਜੀਵ ਨੂੰ ਕਹਿੰਦੇ ਇਉਂ ਦੱਸ ਤੂੰ ਦੇਣ ਵੇਲੇ ਉਹ ਹੈਗਾ ਹੀ ਨਹੀਂ ਹੁੰਦਾ ਮਗਾ ਨਹੀਂ ਮਹਾਰਾਜ ਹੀ ਫਰਕ ਪੈ ਜਾਂਦਾ ਕੋਈ ਸਿੱਧੇ ਮੂੰਹ ਨਾਲ ਨਹੀਂ ਦੇਵੇਗਾ ਪੈਸੇ ਲੈਣ ਵੇਲੇ ਤਾਂ ਚਾਹ ਨਾ ਫੜ ਲਏਗਾ ਜਾਂ ਦੇਣੇ ਨੇ ਫੇਰ ਦੇਖੋ ਫੇਰ ਤਾਂ ਬਹੁਤ ਔਖਾ ਦੇਵੇਗਾ ਇਉਂ ਕਰਕੇ ਮੈਂ ਕਿਹਾ ਜੀ ਕੋਈ ਨੀ ਦਿੰਦਾ ਫੇਰ ਇਹੀ ਗੱਲ ਕਹੀ ਮਗਾ ਨਹੀਂ ਦਿੰਦਾ ਕਹਿੰਦੇ ਕਰੋੜਾਂ ਚ ਹੁੰਦਾ ਕੋਈ ਕਰੋੜਾਂ ਚ ਕਰੋੜਾਂ ਚ ਹੁੰਦਾ ਕਹਿੰਦੇ ਜਦ ਮਾਨ ਤੋਂ ਕਹਿੰਦੇ ਨੇ ਬਈ ਜਿਸ ਤਰ੍ਹਾਂ ਪਰਮੇਸ਼ਰ ਤੋਂ ਅਸੀਂ ਆਏ ਹਾਂ ਉਹ ਹੈਗਾ ਜਾ ਕੇ ਮੂੰਹ ਦਿਖਾਵਾਂਗੇ ਪਰਮੇਸ਼ਰ ਨੂੰ ਉਹਨਾਂ ਦਾ ਤਾਂ ਇਹ ਭਾਵ ਸੀ ਸਾਨੂੰ ਇਹ ਸਮਝ ਨਾ ਆਵੇ ਇਉਂ ਕਰਕੇ ਕਹਿਣ ਲੱਗੇ ਕਰੋੜਾਂ ਛੁੱਟਾ ਮਤਾ ਹੁਣ ਤਾਂ ਅਰਬਾਂ 'ਚ ਆ ਗਿਆ ਤੁਸੀਂ ਵੀ ਸਤਿਕਾਰ ਦੀ ਗੱਲ ਕਰਦੇ ਉਸ ਟਾਈਮ ਤਾਂ ਬਹੁਤ ਮਹਾਤਮਾ ਸੀ ਵਰੁਣ ਗਿਆ ਨੀ ਇਉਂ ਕਰਕੇ ਕਹਿੰਦੇ ਠੀਕ ਆ ਫਿਰ ਆਪੇ ਹੀ ਸਲੋਕ ਉਚਾਰਿਆ ਜਾਣੀ ਕਿਹਾ ਨਹੀਂ ਕਿਸੇ ਨੇ ਕਹਿਣ ਲੱਗੇ ਜੈਸੀ ਉਪਜੀ ਪੇੜ ਤੇ ਤੈਸੀ ਵਿਵਾਹ ਹੋੜ ਹੀਰਾ ਕਿਸਕਾ ਬਪਰਾ ਪੁੱਜੇ ਨਾ ਰਤਨ ਕਰੋੜ ਕਹਿੰਦੇ ਜਗਿਆਸੂ ਜਿਹਾ ਜਿਹਾ ਘਰ ਦੇ ਵਿੱਚੋਂ ਨਿਕਲ ਵੇਲੇ ਫੁਰਮਾਇਸ਼ ਦੇ ਮੰਦਰ ਵਿੱਚ ਮਨ ਵਿੱਚ ਹੋ ਗਿਆ ਆਖੀਰੀ ਦਮ ਤਾਈਂ ਉਹ ਜਿਹੀ ਨਵਾ ਦੇਵੇ ਕਹਿੰਦੇ ਉਸਦੇ ਬਰਾਬਰ ਕਰੋੜਾਂ ਰਤਨ ਨਹੀਂ ਚੁਣ ਸਕਦੇ ਕਰੋੜਾਂ ਰਤਨ ਫਿਰ ਆਪੇ ਲੜਕੀਆਂ ਦਾ ਦਿਸਤਾਨ ਦਿੱਤਾ ਜਿਸ ਤਰ੍ਹਾਂ ਲੜਕੀਆਂ ਅੱਗੇ ਤੀਆਂ ਹੁੰਦੀਆਂ ਸਨ ਪੀਕ ਚੜਾਉਂਦੀਆਂ ਹੁੰਦੀਆਂ ਸਨ ਕਹਿੰਦੇ ਜਦ ਲੜਕੀਆਂ ਪੀੜੀ ਤੇ ਪੈਰ ਰੱਖ ਲੈਂਦੀਆਂ ਨੇ ਦੋ ਚੜ੍ਹਦੀਆਂ ਹੁੰਦੀਆਂ ਨੇ ਕਹਿੰਦੇ ਜਿਤਨਾ ਚਿਰ ਪੀਂਗ ਪੱਤਿਆਂ ਨੂੰ ਨਹੀਂ ਲੱਗ ਜਾਂਦੀ ਨਾ ਉਹ ਥੱਲੇ ਨਹੀਂ ਬੁੜ ਦਿੰਦੀਆਂ ਪੀੜੀ ਨੂੰ ਇਸੇ ਤਰ੍ਹਾਂ ਜਗਿਆਸੂ ਜਦ ਕਰ ਛੱਡ ਕੇ ਆ ਜਾਵੇ ਕਹਿੰਦੇ ਐਂ ਸੂਖ ਮੰਡਲਾਂ ਨੂੰ ਚੜ੍ਹੇ ਜਿਵੇਂ ਲੜਕੀਆਂ ਪੀਂਗ ਚੜਾਉਂਦੀਆਂ ਨੇ ਜਾਣੀ ਉਹ ਤਾਂ ਜਾਣ ਦੀ ਸਾਨੂੰ ਗੱਲ ਦੱਸਦੇ ਸਨ ਮੈਨੂੰ ਪੂਰੀ ਸ਼ੱਕ ਪਏਗੀ ਮਸਾਂ ਮਹਾਰਾਜ ਜੀ ਮੀਉਣ ਰਹਿਣਗੇ ਚਲੇ ਜਾਣ ਜਦ ਅਸੀਂ ਮੁੱਠੀ ਜਾਪੀ ਕਰਕੇ ਥੱਲੇ ਉਤਰੇ ਮੈਂ ਆਪਣੇ ਸਾਥੀਆਂ ਨੂੰ ਕਿਹਾ ਬਈ ਮੈਂ ਸਵੇਰੇ ਮਹਾਰਾਜ ਨੂੰ ਅਰਜ ਕਰਾਂਗਾ ਅਗਰ ਤੁਸੀਂ ਦੁਨੀਆਂ ਦੇ ਉੱਤੋਂ ਜਾਣਾ ਠੀਕ ਹੈ ਜਾਣਾ ਤਾਂ ਸਭ ਨਹੀਂ ਹੈ ਰਹਿਣਾ ਕਿਸੇ ਨੇ ਨਹੀਂ ਪਰ ਠੀਕ ਹੈ ਜਾਣਾ ਤਾਂ ਹੈ ਹੀ ਪਰ ਸਾਨੂੰ ਤਾਂ ਜਾਣਾ ਬਹੁਤ ਘਾਟਾ ਪੈ ਗਿਆ ਨਾ ਇਉਂ ਕਰਕੇ ਮਗਾ ਮੈਂ ਤਾਂ ਮਹਾਰਾਜ ਨੂੰ ਸਵੇਰੇ ਅਰਜ ਕਰਾਂਗਾ ਬਈ ਜੇ ਤੁਸੀਂ ਜਾਣਾ ਤਾਂ ਸਰੀਰ ਨਾ ਇੱਥੇ ਛੱਡ ਕੇ ਜਾਓ ਸਰੀਰ ਆਪਣਾ ਨਾਲ ਲੈ ਜਾਓ ਕਿਸੇ ਜੰਗਲ ਦੇ ਵਿੱਚ ਛੱਡ ਦਿਓ ਜਾ ਕੇ ਕਿਉਂ ਵੀ ਇਹ ਜਿਹੜਾ ਸਰੀਰ ਹੈ ਛੱਡਿਓ ਸਰੀਰ ਦੇ ਵਿੱਚ ਇਤਨੀ ਸ਼ਕਤੀ ਹੈ ਤੁਹਾਡੇ ਵੀ ਇਹ ਸਾਤੋ ਸਾਂਭ ਨਹੀਂ ਆਉਣਾ ਜਾਣੀ ਜੋ ਮੇਰੇ ਅਨੁਭਵ ਦੇ ਵਿੱਚ ਆਉਂਦੀ ਸੀ ਗੱਲ ਸਾਧ ਸੰਗਤ ਤੋਂ ਸੱਚੀ ਹੁੰਦੀ ਦੇਖੀ ਮਗਾ ਇਹ ਸਾਡੇ ਕੋਲੋਂ ਨਹੀਂ ਸਮਣਾ ਪਰ ਉਹਨੇ ਮੈਨੂੰ ਇਹ ਮੌਕਾ ਨਾ ਦਿੱਤਾ ਤੜਕੇ ਨੂੰ ਸਰੀਰ ਚੋਂ ਨਿਕਲ ਗਏ ਤੁਸੀਂ ਸਾਰੀ ਸੰਗਤ ਜਾਣਦੀ ਆ ਕੁਝ ਭੁੱਲਿਆ ਹੋਇਆ ਨੀ ਸਾਧ ਸੰਗਤ ਪਹਿਲਾਂ ਤਾਂ ਉੱਥੇ ਹੀ ਇਤਨੀ ਦੁਨੀਆਂ ਇਕੱਠੀ ਹੋ ਗਈ ਸਰੀਰ ਸਾਹਮਣਾ ਔਖਾ ਹੋ ਗਿਆ ਸਨ ਖੈਰ ਉਹ ਸਰਮ ਦੇ ਵਿੱਚ ਸਰੀਰ ਨੂੰ ਲੈ ਗਏ ਉੱਥੇ ਉਹਨਾਂ ਦਾ ਇੰਤਜ਼ਾਮ ਕੀਤਾ ਸੰਤ ਮਹਾਰਾਜ ਦਾ ਸਰੀਰ ਉੱਥੇ ਬੱਚਿਆ ਰਹਿ ਜਾਣੀ ਉਹਨਾਂ ਨੇ ਦਵਾਈ ਪਾ ਕੇ ਬਕਸੇ ਦੇ ਵਿੱਚ ਰੱਖ ਦਿੱਤਾ ਪਹਿਲੇ ਦਿਨ ਸੰਗਤਾਂ ਦਰਸ਼ਨ ਕਰਦੀਆਂ ਰਹੀਆਂ ਆ ਕੇ ਤੁਸੀਂ ਜਾਣਦੇ ਹੋ ਜਾਂ ਸੰਤ ਮਹਾਰਾਜ ਦਾ ਸੀ ਉਹ ਡਰੰਮ ਤੇ ਆ ਕੇ ਉਤਰਿਆ ਉੱਥੇ ਦੁਨੀਆਂ ਟੁੱਟ ਕੇ ਪੈ ਗਈ ਗਿੱਲੀ ਸਾਧਸੰਗ ਮਸਾਂ ਅਸੀਂ ਕਿਉਂ ਸਰੀਰ ਜਾਣੀ ਬਕਸੇ ਨੂੰ ਚੱਕ ਕੇ ਗੱਡੀ ਦੇ ਵਿੱਚ ਰੱਖਿਆ ਦਰਸ਼ਨ ਨਾ ਪੂਰੇ ਹੋ ਸਕੇ ਸੰਗਤ ਨੂੰ ਗੱਡੀ ਦੇ ਵਿੱਚ ਰੱਖ ਕੇ ਸਿੱਧਾ ਜਾਣੀ ਪਹਿਲਾਂ ਸਲਾਹ ਦੀ ਕੋਠੀ ਕਹਿੰਦੇ ਨਹੀਂ ਕੋਠੀ ਨਹੀਂ ਲਿਜਾਣਾ ਸਿੱਧਾ ਰਾੜੇ ਸਾਹਿਬ ਨੂੰ ਆਏ ਸਾਧ ਸੰਗਤ ਜਦ ਰਾੜੇ ਸਾਹਿਬ ਮਹਾਰਾਜ ਦਾ ਸਰੀਰ ਲਿਆਂਦਾ ਸੰਗਤਾਂ ਨੂੰ ਤਾਂ ਜਾਣੀ ਅੰਧੀ ਹੋ ਗਈ ਦੇਸ਼ ਚ। ਮਹਾਰਾਜ ਦੇ ਸਰੀਰ ਨੂੰ ਭੋਰੇ ਚ ਲੈ ਗਏ, ਅਸੀਂ ਸਾਧ ਸੰਗਤ ਭੋਰੇ ਦੇ ਵਿੱਚ ਇਸ਼ਨਾਨ ਕਰਾਉਂਦੇ ਸਾਂ। ਜਾਣੀ ਜਿਹੜੀ ਤਾਰ ਹੈ ਭੋਰੇ ਦੇ ਉਤਲੇ ਪਾਸੇ ਲਾਈ ਹੋਈ ਕੰਢਿਆਂ ਵਾਲੀ, ਉਸਦੇ ਵਿੱਚ ਕਰੰਟ ਛੱਡ ਦਿੱਤਾ, ਬਈ ਦੁਨੀਆਂ ਕਿਤੇ ਉੱਤੋਂ ਦੀ ਦੇਖ ਕੇ ਨਾ ਮਰ ਜਾਵੇ। ਯਾਨੀ ਬੁੜੀਆਂ ਦੇਖੀਆਂ ਅਸੀਂ, ਉਹ ਵਿੱਚੀ ਕਰੰਟ ਦੇ ਉਸੇ ਤਾਰ ਦੇ ਉੱਤੋਂ ਦੀ ਛਾਲਾਂ ਮਾਰਦੀਆਂ ਭੋਰੇ ਦੇ ਵਿੱਚ। ਇਉਂ ਜਾਣੀ ਇਸ਼ਨਾਨ ਕਰਾ ਕੇ ਜਦ ਮਹਾਰਾਜ ਦਾ ਸਰੀਰ ਗੁਰਦੁਆਰ ਦੁਰਾਰੇ ਲੈ ਕੇ ਗਏ ਸਾਧ ਸੰਗਤ, ਜਦ ਦਰਬਾਰ ਸਾਹਿਬ ਦੇ ਅੱਗੇ ਰੱਖਿਆ ਸ੍ਰੀ, ਜਾਣੀ ਡੀ ਐਸ ਪੀ ਤਾਂ ਉੱਥੇ ਪੁਲਿਸ ਆਈ ਹੋਈ ਸੀ, ਪੁਲਸੇ ਪੁਲਿਸ ਖੜੀ ਸੀ। ਜਦ ਮਹਾਰਾਜ ਜੀ ਦਾ ਪਾਸਾ ਦੇਖਿਆ ਸੰਗਤਾਂ ਨੇ ਤਾਂ ਪੈਲੀ ਟੁੱਟਦੇ ਸੰਗਤ ਸਾਧ ਸੰਗਤ, ਬਥੇਰੀਆਂ ਪੁਲਿਸ ਨੇ ਡਾਂਗਾ ਚਲਾਈਆਂ, ਬਹੁਤ ਕੁਛ ਕਰਿਆ, ਲਹੂ ਲਹਾਣ ਵੀ ਬੁੜੀਆਂ ਹੋ ਗਈਆਂ, ਬਾਹਾਂ ਵੀ ਟੁੱਟ ਗਈਆਂ ਬਹੁਤ ਦੀਆਂ, ਪਰ ਕਹਿੰਦੇ ਚਾਹੇ ਕਤਰਾ ਕਤਰਾ ਕਰਦੇ ਹੋ, ਸੰਤਾਂ ਦੇ ਦਰਸ਼ਨ ਕਰੇ ਲਗਾਣੀ ਰਹਿੰਦੇ। ਇਤਨਾ ਮਹਾਂਪੁਰਸ਼ਾਂ ਦੇ ਜਾਣੀ ਛੱਡੇ ਹੋਏ ਸਰੀਰ ਦੇ ਵਿੱਚ ਜੋ ਮੇਰਾ ਪੁਰਨਾ ਸੀ ਉਹ ਪੂਰਾ ਹੋਇਆ, ਅਸੀਂ ਚੱਕ ਕੇ ਬਲਦੇ ਨੂੰ ਜਾਣੀ ਅੰਦਰ ਕਰ ਲਿਆ ਸਾਧਸੰਗ ਗੁਰਦੁਆਰੇ ਦੇ ਵਿੱਚ, ਦੁਨੀਆਂ ਤੇਰੇ ਕਾਲੀਆਂ ਦਿੰਦੀ। ਯਾਨੀ ਇਹ ਜਾਣੀ ਕਹਿਣ ਦਾ ਭਾਵ ਇਹ ਹੈ ਬਈ ਮਹਾਂਪੁਰਸ਼ਾਂ ਨੇ ਬਹੁਤ ਨੇ ਸਰੀਰ ਛੱਡੇ, ਗੁਰੂਆਂ ਨੇ ਵੀ ਸਰੀਰ ਛੱਡੇ, ਕਥਾ ਵੀ ਸੁਣਦੇ ਹਾਂ, ਗ੍ਰੰਥ ਵੀ ਪੜ੍ਹਦੇ ਹਾਂ। ਜਦ ਮਹਾਂਪੁਰਸ਼ ਸਰੀਰ ਛੱਡਦੇ ਸਨ, ਸੰਗਤ ਦੇ ਵਿੱਚ ਇਸ਼ਨਾਨ ਕਰਕੇ ਰੱਖ ਦਿੰਦੇ ਸਨ, ਸੰਗਤਾਂ ਦਰਸ਼ਨ ਕਰਦੀਆਂ ਸਨ ਇਉਂ ਕਰਕੇ। ਪਰ ਸੰਤ ਮਹਾਰਾਜ ਤੇ ਐਗ ਨਹੀਂ ਹੋਈ ਸਤ ਸਾਧ ਸੰਗਤ, ਮਹਾਂਪੁਰਸ਼ਾਂ ਦਾ ਸਰੀਰ ਨਹੀਂ ਸੰਗਤ ਜੀਆ, ਨਹੀਂ ਜਾਣ ਦਿੱਤਾ ਸੰਗਤਾਂ ਨੇ। ਇਤਨਾ ਪ੍ਰੇਮ ਸੰਗਤਾਂ ਦਾ ਜਾਣੀ ਛੱਡੇ ਹੋਏ ਸਰੀਰ, ਇਉਂ ਕਰਕੇ ਇਤਨਾ ਸਾਨੂੰ ਫਿਕਰ ਪੈ ਗਿਆ ਵੀ ਹੁਣ ਅਸੀਂ ਮਹਾਰਾਜ ਦੇ ਸਰੀਰ ਨੂੰ ਦਰਬਾਰ ਦੇ ਵਿੱਚੋਂ ਕਿਵੇਂ ਕੱਢ ਕੇ ਲਿਜਾਵਾਂਗੇ ਬਗੌਰ ਸਾਹਿਬ ਨੂੰ, ਬਈ ਸੰਗਤਾਂ ਨੇ ਨਹੀਂ ਛੱਡਣਾ ਸਰੀਰ, ਵਿੱਚੇ ਹੀ ਬਕਸਾ ਤੋੜ ਦੇਣਗੇ, ਸਭ ਕੁਛ ਸਰੀਰ ਕਰ ਦੇਣਗੇ ਉਹਨਾਂ ਨੂੰ, ਤਾਂ ਉਹ ਤਾਂ ਸਰੀਰ ਤੋਂ ਪਰੇ ਹੋਈ ਹੋਈ ਹੈ ਸੰਗਤ ਦਾ ਸਾਹਿਬ। ਇਉਂ ਕਰਕੇ ਸਾਧ ਸੰਗਤ ਇਤਨਾ ਮਹਾਂਪੁਰਸ਼ਾਂ ਦਾ ਨਹੀਂ ਦੇਖਣਾ ਅੱਜ ਤਾਈਂ ਕਿਸੇ ਦਾ, ਜਾਣੀ ਇਤਨੀ ਕਰਨੀ ਇਤਨਾ ਹੋਏ ਨਹੀਂ ਸਕਦਾ। ਦੱਸਿਆ ਵੀ ਆਪਣੇ ਮਜ਼ਬ ਨੂੰ ਸੰਗਤ ਕੋਈ ਮਹਾਂਪੁਰਸ਼ ਧੱਕਾ ਲੱਗਦਾ, ਪਰ ਸਾਧ ਸੰਗਤ ਸੰਤ ਮਹਾਰਾਜ ਜੀ ਦਾ ਸਾਰੇ ਮਜ਼ਬਾਂ ਨੂੰ ਧੱਕਾ ਲੱਗਿਆ। ਖਬਰਾਂ ਨਾਲ ਕੀ ਕੀਤਾ ਹੋਇਆ ਸੀ, ਖਬਰ ਨਹੀਂ ਉਹ ਕਿੱਥੋਂ ਆਏ ਸੀ, ਖਬਰ ਨਹੀਂ ਇਹੋ ਜਿਹਾ ਸਰੀਰ ਕਿਹਨੇ ਘੜਿਆ ਸੀ ਉਹਨਾਂ ਦਾ, ਕਦੀ ਦਾ ਪਰਮੇਸ਼ਰ ਹੀ ਆ ਗਿਆ ਸੀ, ਇਹ ਉਹਨਾਂ ਦਾ ਅੱਖਾਂ ਵਾਲਿਆਂ ਦੀ ਗੱਲ ਹੈ ਸਾਧ ਸੰਗਤ, ਇਹਨੂੰ ਕੋਈ ਪਤਾ ਨਹੀਂ। ਪਰ ਇਉਂ ਮਹਾਰਾਜ ਜੀ ਦਾ ਦੇਖਿਆ ਸਾਧ ਸੰਗਤ ਉਹਨਾਂ ਦੀ ਵਰਤੀ ਹੈ ਜੀ, ਜਾਣੀ 36 ਨੂੰ ਉਹਨਾਂ ਨੇ ਆਤਮਾ ਦੇ ਨਾਲੋਂ ਜਾਣੀ ਉਪਾਧੀ ਲਾਈ ਹੈ ਸਰੀਰ ਦੀ। ਉਹ ਕਰਕੇ ਜਿਹੜੇ ਕਾਰਕ ਮਹਾਂਪੁਰਸ਼ ਇਹਨਾਂ ਨੂੰ ਦੱਸਿਆ ਸਾਧ ਸੰਗਤ, ਵਰਮ ਗਿਆਨ ਜਿਹੜਾ ਉਹ ਤਾਂ ਲਾਇਆ ਹੁੰਦਾ, ਜਿਹੜੇ ਕਾਰਕ ਹੁੰਦੇ ਨੇ ਮਹਾਂਪੁਰਸ਼ ਹਰ ਇੱਕ ਮਤ ਦੇ ਵਿੱਚ ਹੁੰਦੇ ਨੇ, ਐਂ ਨਹੀਂ ਵੀ ਸਿੱਖਾਂ ਚ ਸਾਰਿਆਂ ਮਤਾਂ ਦੇ ਵਿੱਚ ਹੁੰਦੇ ਨੇ। ਇਉਂ ਕਰਕੇ ਉਹ ਦੁਨੀਆਂ ਦੇ ਭਲੇ ਵਾਸਤੇ ਆਉਂਦੇ ਨੇ, ਜਿਤਨੀ ਉਹਨਾਂ ਦੀ ਡਿਊਟੀ ਸੀ ਉਹ ਕਰਕੇ ਚਲੇ ਗਏ ਸਾਧ ਸੰਗਤ। ਉਹਨਾਂ ਦੀ ਯਾਦ ਦੇ ਵਿੱਚ ਦੇਖੋ ਕਿਵੇਂ ਪ੍ਰੇਮ ਦੇ ਨਾਲ ਕਿਵੇਂ ਸੰਗਤਾਂ ਇਕੱਠੀਆਂ ਹੋਈਆਂ ਨੇ। ਕਿਉਂ ਨਾ ਹੋਣ ਸਾਧ ਸੰਗਤ, ਜਿਹੜੇ ਸਰੀਰ ਤੋਂ ਲਾਭ ਪ੍ਰਾਪਤ ਹੋਇਆ ਹੋਵੇ, ਜਿਹੜੇ ਸਰੀਰ ਤੋਂ ਜਾਣੀ ਆਤਮਾ ਦਾ ਚਾਨਣਾ ਹੋਇਆ ਹੋਵੇ, ਕਿਵੇਂ ਭੁੱਲ ਜਾਏਗਾ? ਉਹ ਨਹੀਂ ਭੁੱਲੇਗਾ, ਨਹੀਂ ਭੁੱਲੇਗਾ। ਉਹਨਾਂ ਦਾ ਜਿਹੜਾ ਜਾਸਾ ਹੈ ਅਸਮਾਨ ਦੇ ਵਿੱਚ ਲਿਖਿਆ ਗਿਆ ਸਾਧ ਸੰਗਤ, ਅਸਮਾਨ ਨੂੰ ਕੋਈ ਨਾਸ ਨਹੀਂ ਕਰ ਸਕਦਾ ਉਹਨਾਂ ਦੇ ਜਸ ਨੂੰ ਕੋਈ, ਨਹੀਂ ਵੀ ਦੁਨੀਆਂ ਤੱਕ ਉਹਨਾਂ ਦਾ ਜਸ ਦੁਨੀਆਂ ਗਾਉਂਦੀ ਰਹੇਗੀ। ਜਿਹੜਾ ਕਾਗਜ਼ਾਂ ਦੇ ਵਿੱਚ ਜਸ ਲਿਖਿਆ ਜਾਂਦਾ ਉਹ ਕਿਸੇ ਸਮੇਂ ਅਨੁਸਾਰ ਜੇ ਪਰਲੋਂ ਆ ਜਾਵੇ ਤਾਂ ਉਹ ਪਾਣੀ 'ਚ ਵੀ ਖੁਰ ਜਾਂਦਾ, ਪਰਲੋਂ ਅੱਗ ਦੀ ਵੀ ਆਉਂਦੀ ਹੈ, ਪਾਣੀ ਦੀ ਵੀ ਆਉਂਦੀ ਹੈ, ਕਈ ਕਿਸਮ ਦੀ ਪਰਲੋਂ ਆਉਂਦੀ ਹੈ। ਉਸ ਟਾਈਮ ਕਹਿੰਦੇ ਕੋਈ ਵੀ ਚੀਜ਼ ਰਹਿ ਨਹੀਂ ਹੁੰਦੀ, ਸਾਰੀ ਲੈ ਹੋ ਜਾਂਦੀ ਹੈ। ਪਰ ਸੰਤ ਮਹਾਰਾਜ ਦਾ ਜਾਸਾ ਜਿਹੜਾ ਸਾਧ ਸੰਗਤ ਇਹ ਵੀ ਲੈ ਹੋਵੇ, ਨਹੀਂ ਲੈ ਹੋਵੇਗਾ, ਦੇਖ ਲਿਓ ਤੁਸੀਂ। ਅਜੇ ਤਾਂ ਸੰਤ ਮਹਾਰਾਜ ਨੂੰ ਜਿਹੜੀ ਆਪਣੀ ਹੋਰ ਆਉਣੀ ਹੈ ਪਿਛਲੀ ਲਾਦ, ਉਹ ਰੋਇਆ ਕਰੇਗੀ ਜਾਂ ਟੇਪਾਂ ਸੁਣਿਆ ਕਰਨੀ, ਦੁਨੀਆਂ ਤਾਂ ਮਾਰਿਆ ਕਰੂ ਗਈ, ਅਹੇ ਜੇ ਮਹਾਂਪੁਰਸ਼ ਦੁਨੀਆਂ ਤੇ ਹੋ ਕੇ ਗਏ। ਇਉਂ ਆਓ ਸਾਧ ਸੰਗਤ, ਉਹਨਾਂ ਦੀ ਵਰਸੀ ਹੈ, ਸਾਰੀਆਂ ਸੰਗਤਾਂ ਕਲਕੱਤੇ ਨਿਵਾਸੀਆਂ ਨੇ ਪ੍ਰੇਮ ਦੇ ਨਾਲ ਮਨਾਈ ਹੈ। ਆਓ ਹੁਣ 11:30 ਹੋ ਗਏ, ਟਾਈਮ ਤਾਂ ਉਹਨਾਂ ਨੇ ਥੋੜ੍ਹਾ ਹੀ ਦੱਸਿਆ ਜੀ, ਪਰ ਉਹ ਸੰਗਤ ਦਾ ਪ੍ਰੇਮ ਹੈ ਸਾਧ ਸੰਗਤ, ਆਹ ਹੁਣ ਮਨਸਾਹ ਦਾ ਪਾਠ ਹੋਵੇਗਾ, ਉਸ ਤੋਂ ਵਾਸਤੇ ਦੇਗ ਵਰਤੇਗੀ।
ਪ੍ਰਸ਼ਾਦਾ ਚੋਰ ਨਾਲ ਦੀ ਨਾਲ ਹੀ ਤੇ ਲਾ ਲਓ, ਦਸ ਮਿੰਟ ਹੋਰ ਲਾ ਲਓ, ਬਹਿ ਜਗ੍ਹਾ ਨਹੀਂ ਬੀਜੂ ਨਾਲ ਦੀ
ਪ੍ਰਸ਼ਾਦਾ ਕਰਕੇ ਪ੍ਰਸ਼ਾਦ ਵਰਤੇਗਾ। ਹੌਲੀ ਹੌਲੀ ਪ੍ਰਸ਼ਾਦਾ ਛਕਣਾ, ਕਿਉਂ ਜਗ੍ਹਾ ਥੋੜ੍ਹੀ ਆ, ਜਿੰਨੇ ਸੇਵਾਦਾਰ ਕਹਿੰਦੇ ਉਵੇਂ ਹੀ ਮੰਨ ਲੈਣਾ। ਹੁਕਮ ਮੰਨਣ ਦੇ ਵਿੱਚ ਸੁੱਖ ਹੁੰਦਾ, ਧੱਕੇ 'ਚ ਕਦੇ ਸੁੱਖ ਨਹੀਂ ਆਉਂਦਾ। ਛੱਕ ਲੈਣਾ ਸਭ ਨੇ, ਦੋ ਮਿੰਟ ਦਾ ਫਰਕ ਪਵੇਗਾ, ਕੋਈ ਗੱਲ ਨਹੀਂ। ਉਸ ਤੋਂ ਬਾਅਦ ਫਿਰ ਅਰਦਾਸ ਤੋਂ ਦੇਗ ਵਰਤੇਗੀ। ਸ਼ਾਮ ਨੂੰ ਉਹ ਜਿਹੜਾ ਆਪਣਾ ਰੋਜ਼ ਦਾ ਨਿਤਨੇਮ ਹੈ, ਉਸੇ ਤਰ੍ਹਾਂ ਦੀਵਾਨ ਸਜੇਗਾ। 6 ਵਜੇ ਇਸੇ ਗੁਰਦੁਆਰੇ ਸਾਹਿਬ ਦੇ ਵਿੱਚ ਹਾਜ਼ਰ ਹੋ ਜਾਓ। ਜਿਤਨਾ ਟਾਈਮ ਹੈ ਨਾਲ ਹੁੰਦਾ ਉਹ ਦੱਸੀ ਜਾਵਾਂਗੇ। ਜਿਹਦਾ ਅਖੀਰ ਦਾ ਦੀਵਾਨ ਆਵੇਗਾ ਉਦਣ ਵੀ ਦੱਸ ਦਾਂਗੇ, ਭਾਈ ਸਵੇਰ ਤੇ ਦੀਵਾਨ ਵੀ ਲੱਗਣੇ। ਆਹ ਹੁਣ ਅਨੰਦ ਸਾਹਿਬ ਦੇ ਪਾਠ ਬੋਲ ਕੇ ਫਿਰ ਅਰਦਾਸ ਹੋਵੇ, ਫਿਰ ਦੇਗ ਲੈ ਕੇ ਜਾ। Thank you.